ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS Lawyers ਨੂੰ ਕਾਲ ਕਰੋ 416-655-2000।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੁਣ ਆਪਾਂ ਪਿਛਲੇ ਕਈ ਹਫ਼ਤਿਆਂ ਤੋਂ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਵੀ ਸੇਵਾ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਅਰਫਾ ਮੁਜ਼ੱਫਰ ਰੀਅਲ ਸਟੇਟ ਦੀ ਦੁਨੀਆ ਦਾ ਇੱਕ ਉਹ ਨਾਮ ਹੈ ਜਿਹਨੇ ਕੁਝ ਹੀ ਸਾਲਾਂ ਵਿੱਚ ਆਪਣੀ ਰੈਪੂਟੇਸ਼ਨ ਬਣਾਈ ਹੈ, ਓਨੈਸਟੀ ਕਰਕੇ, ਕਹਿਣੀ ਅਤੇ ਕਰਨੀ ਕਰਕੇ, ਅਤੇ ਲੋਕਾਂ ਦਾ ਮਨ ਜਿੱਤ ਕੇ ਸੱਚੇ ਅਤੇ ਸੁੱਚੇ ਤਰੀਕੇ ਨਾਲ ਬਿਜ਼ਨਸ ਕਰਕੇ ਉਹਨਾਂ ਨੇ ਰੀਅਲ ਸਟੇਟ ਦੀ ਦੁਨੀਆ ਦੇ ਵਿੱਚ ਆਪਣੇ ਪੈਰ ਜਮਾਏ ਨੇ। ਅੱਜ ਹਰ ਬੰਦਾ ਜਿਸਨੇ ਵੀ ਉਹਨਾਂ ਨੂੰ ਡੀਲ ਕੀਤਾ ਉਹਨਾਂ ਦੀ ਪ੍ਰਸ਼ੰਸਾ ਕਰਦਾ, ਉਹਨਾਂ ਦਾ ਨਾਂ ਅੱਗੇ ਰਿਕਮੈਂਡ ਕਰਦਾ। ਅਤੇ ਮੈਂ ਵੀ ਭਾਵੇਂ ਇਹ ਗੱਲ ਬੜੀ ਵਾਰ ਦੱਸੀ ਹੈ ਕਿਉਂਕਿ ਉਹਨਾਂ ਦੀ ਐਡ ਨਹੀਂ, ਨਾ ਹੀ ਉਹਨਾਂ ਨੇ ਮੈਨੂੰ ਕਦੇ ਕਿਹਾ, ਪਰ ਕਿਉਂਕਿ ਮੈਂ ਖੁਦ ਉਹਨਾਂ ਨਾਲ ਡੀਲ ਕੀਤਾ ਸੀ, ਮੈਂ ਇੰਨਾ ਜ਼ਿਆਦਾ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ, ਨਾਟ ਓਨਲੀ ਗੱਲਾਂ ਬਾਤਾਂ ਬਟ ਐਕਸ਼ਨ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ, ਇਸ ਕਰਕੇ ਮੈਂ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਉਹਨਾਂ ਦਾ ਨਾਂ ਰਿਕਮੈਂਡ ਕਰਦਾ। ਜਦੋਂ ਵੀ ਤੁਸੀਂ ਕਦੇ ਰੀਅਲ ਸਟੇਟ ਦੇ ਸੰਬੰਧੀ ਕੋਈ ਗੱਲਬਾਤ ਸੋਚਣੀ ਹੈ, ਕੋਈ ਪ੍ਰੋਪਰਟੀ ਵੇਚਣੀ ਹੈ ਜਾਂ ਖਰੀਦਣੀ ਹੈ, ਮੈਂ ਤਾਂ ਇੱਕੋ ਬੇਨਤੀ ਕਰਦਾ ਵੀ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਸਾਈਨ ਨਾ ਕਰੋ, 2-3-4 ਬੰਦਿਆਂ ਨੂੰ ਬੁਲਾ ਲਓ। ਜੇ ਤੁਹਾਨੂੰ ਪਹਿਲਾ ਬੰਦਾ ਫਿਰ ਚੰਗਾ ਲੱਗੇ ਤਾਂ ਘੱਟੋ ਘੱਟ ਉਹਨੂੰ ਕਰ ਦਿਓ, ਫਿਰ ਤੁਹਾਨੂੰ ਪਛਤਾਵਾ ਨਹੀਂ ਹੋਏਗਾ। ਜੇ ਅਸੀਂ ਪਹਿਲੇ ਨਹੀਂ ਬੁਲਾਤਾ, ਉਹਨੂੰ ਦਸਖਤ ਕਰਤੇ, ਉਹ ਤੋਂ ਮਕਾਨ ਲੈ ਲਿਆ ਜਾਂ ਵੇਚ ਲਿਆ, 2 ਸਾਲ ਬਾਅਦ, 3 ਸਾਲ ਬਾਅਦ ਪਤਾ ਲੱਗਿਆ ਕਿ ਉਹ ਤਾਂ ਮਿੱਠੀਆਂ ਮਿੱਠੀਆਂ ਗੱਲਾਂ 'ਚ ਚੋਪੜੀਆਂ ਚੋਪੜੀਆਂ ਗੱਲਾਂ ਸਾਨੂੰ ਫਸਾ ਗਿਆ, ਫਿਰ ਭਾਈ ਸਾਹਿਬ ਵਾਪਸ ਤਾਏ ਹੋਤ ਕੇ ਅੱਜ ਆਪ ਚਿੜੀਆ ਚੁੱਗੀ ਖੇਤ। ਸੋ ਪਹਿਲਾਂ ਸਾਵਧਾਨ ਹੋਣ ਦੀ ਲੋੜ ਹੈ, ਬਿਜ਼ਨਸ ਵਿੱਚ ਕੋਰੇ ਹੋਣ ਦੀ ਲੋੜ ਹੈ। ਸੋ ਇਸ ਕਰਕੇ 2-3-4 ਬੰਦਿਆਂ ਨੂੰ ਬੁਲਾ ਲਓ ਅਤੇ ਉਸ ਤੋਂ ਬਾਅਦ ਡਿਸਾਈਡ ਕਰੋ ਕਿ ਕਿਹੜਾ ਬੰਦਾ ਤੁਹਾਨੂੰ ਵਧੀਆ ਲੱਗੇਗਾ। ਸੋ ਉਹਦੇ ਵਿੱਚ ਇੱਕ ਨਾਮ ਜਿਵੇਂ ਮੈਂ ਕਹਿੰਦਾ ਅਰਫਾ ਮੁਜ਼ੱਫਰ ਜੀ ਨੂੰ ਬੁਲਾਓ, ਕੋਈ ਪੈਸਾ ਨਹੀਂ ਲੱਗਣਾ, ਕੋਈ ਟਕਾ ਨਹੀਂ ਲੱਗਣਾ, ਤੁਸੀਂ ਆਪਣੀ ਥਾਂ 'ਤੇ ਬੁਲਾ ਲੈਣਾ, ਉਹਨਾਂ ਨੇ ਆਪਣੀ ਬਿਜ਼ਨਸ ਕਰਕੇ ਤੁਹਾਡੇ ਕੋਲ ਆਉਣਾ, ਕੋਈ ਤੁਹਾਡੇ 'ਤੇ ਸਾਨ ਨਹੀਂ ਕਰਨਾ, ਗੱਲਬਾਤ ਕਰੋ। ਜੇ ਤੁਹਾਨੂੰ ਲੱਗੇ ਕਿ ਬਹੁਤ ਵਧੀਆ ਉਹ ਇਨਸਾਨ ਨੇ, ਵਧੀਆ ਗੱਲਾਂ ਕਰਦੇ ਨੇ, ਤੁਹਾਡੇ ਹਜ਼ਾਰਾਂ ਹੀ ਡਾਲਰ ਬਚਾਉਂਦੇ ਨੇ, ਅਤੇ ਜੇ ਤੁਹਾਡੀ ਆਤਮਾ ਕਹੇ ਤੁਹਾਡੇ ਘਰ ਦੇ ਕਹਿਣ ਉਹਨਾਂ ਨੂੰ ਦੇ ਦਿਓ, ਨਹੀਂ ਤਾਂ ਜਿੱਥੇ ਤੁਹਾਡਾ ਦਿਲ ਕਰਦਾ ਉਹਨੂੰ ਦਿਓ। ਮੈਂ ਕਦੇ ਨਹੀਂ ਕਿਹਾ ਵੀ 100% ਇਹਨਾਂ ਨੂੰ ਦਿਓ, ਮੈਂ ਤਾਂ ਕਹਿੰਦਾ ਸਿਰਫ ਟਰਾਈ ਕਰਕੇ ਦੇਖ ਲਓ, ਪਰਖ ਤਾਂ ਲਓ ਬੰਦੇ ਨੂੰ। ਸੋ ਅਰਫਾ ਮੁਜ਼ੱਫਰ ਜੀ ਦਾ ਜਿਹੜਾ ਫੋਨ ਨੰਬਰ ਹੈ ਉਹ 6478-6245, 647-898-6245 ਉਹਨਾਂ ਦਾ ਨੰਬਰ ਹੈ। ਸੋ ਜਦੋਂ ਮਰਜ਼ੀ ਤੁਸੀਂ ਉਹਨਾਂ ਨੂੰ ਕਾਲ ਕਰਕੇ ਰੀਅਲ ਸਟੇਟ ਦੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਉਹਨਾਂ ਤੋਂ ਲੈ ਸਕਦੇ ਹੋ, ਅਤੇ ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰੋ ਜਿੱਥੇ ਤੁਹਾਨੂੰ ਚੰਗਾ ਲੱਗੇ ਉੱਥੇ ਤੁਸੀਂ ਆਪਣੀ ਜਿਹੜੀਆਂ ਸਰਵਿਸਿਜ਼ ਦਿਓ, ਪਰ ਇੱਕ ਵਾਰ ਬੁਲਾ ਜ਼ਰੂਰ ਲਓ। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ, ਹੋਰ ਕੋਈ ਮੇਰੀ ਐਡ ਨਹੀਂ ਹੁੰਦੀ। ਪਰ ਨਾਲ ਹੀ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਕਿ ਇਹ ਜਿਹੜਾ ਮੇਰਾ ਪ੍ਰੋਗਰਾਮ ਹੈ ਇਹ ਯੂਟਿਊਬ 'ਤੇ ਵੀ ਆਉਂਦਾ, ਫੇਸਬੁੱਕ 'ਤੇ ਵੀ ਆਉਂਦਾ, ਮੇਰੀ ਵੈਬਸਾਈਟ ਵੀ ਹੈ ਰਵੀ ਗੋਇਲ, ਅਤੇ ਤੁਸੀਂ ਉੱਥੇ ਜਾ ਕੇ ਇਹ ਦੇਖ ਸਕਦੇ ਹੋ। ਪ੍ਰੋਗਰਾਮ ਪੁਰਾਣੇ ਵੀ ਦੇਖ ਸਕਦੇ ਹੋ, ਕੁਝ ਮੈਡੀਕਲ ਨਾਲ ਸੰਬੰਧਿਤ ਹੁੰਦੇ ਨੇ, ਕੁਝ ਪੋਲੀਟੀਕਲ ਹੁੰਦੇ ਨੇ, ਕੁਝ ਸੋਸ਼ਲ ਇੰਪੋਰਟੈਂਸ ਦੇ ਉੱਤੇ ਡਿਫਰੈਂਟ ਸੋਸ਼ਲ ਜਿਹੜੀਆਂ ਪਰਸਨੈਲਿਟੀਜ਼ ਨੇ ਉਹਨਾਂ ਦੀ ਵੀ ਇੰਟਰਵਿਊ ਕੀਤੀ ਜਾਂਦੀ ਹੈ। ਸੋ ਜੇ ਤੁਹਾਨੂੰ ਚੰਗੇ ਲੱਗਣ, ਮੇਰੀ ਬੇਨਤੀ ਹੈ ਕਿ ਅੱਗੇ ਵੀ ਤੁਸੀਂ ਸ਼ੇਅਰ ਕਰ ਦਿਆ ਕਰੋ, ਸਬਸਕ੍ਰਾਈਬ ਕਰ ਦਿਆ ਕਰੋ, ਤਾਂ ਕਿ ਹੋਰ ਵੀ ਬੰਦੇ ਫਾਇਦਾ ਉਠਾ ਲੈਣ, ਅਤੇ ਇਹੀ ਮੇਰੀ ਬੇਨਤੀ ਹੈ। ਸੋ ਉਹਨਾਂ ਦੇ ਅੱਜ ਦੀ ਜਿਹੜਾ ਟੌਪਿਕ ਹੈ ਉਹ ਹੈਗਾ ਗਿਵ ਅਪ, ਜਿਵੇਂ ਕਿ ਮੈਂ ਲਾਸਟ ਵੀਕ ਕਿਹਾ ਸੀ ਗਿਵ ਅਪ ਜਾਂ ਕੁਇਟ, ਇਹਦੇ ਉੱਤੇ ਆਪਾਂ ਡਿਟੇਲ 'ਚ ਗੱਲ ਕਰਾਂਗੇ। ਬਿਲਕੁਲ ਜੋ ਦੁਨੀਆ ਦੇ ਵਿੱਚ ਵਾਪਰ ਰਿਹਾ ਹਲਕੀਆਂ ਫੁਲਕੀਆਂ ਗੱਲਾਂ ਨਾਲ, ਕਿਤਾਬਾਂ 'ਚੋਂ ਪੜ੍ਹ ਕੇ ਨਹੀਂ, ਹਾਂ ਆਫਕੋਰਸ ਨੌਲੇਜ ਤਾਂ ਕਿਤਾਬਾਂ ਤੋਂ ਹੀ ਮਿਲਦੀ ਹੈ, ਵੈਬਸਾਈਟ 'ਤੇ ਜਾ ਕੇ ਮਿਲਦੀ ਹੈ, ਗੂਗਲ ਤੋਂ ਮਿਲਦੀ ਹੈ, ਪਰ ਉਹਨੂੰ ਆਸਾਨ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਗਿਵ ਅਪ ਕੀ ਹੈ ਜਾਂ ਕੁਇਟ ਕੀ ਹੈ, ਇਹ ਕਿਉਂ ਜ਼ਿੰਦਗੀ ਦੇ ਵਿੱਚ ਇਹਦੀ ਇੰਪੋਰਟੈਂਸ ਕੀ ਹੈ, ਹਾਂਜੀ, ਅਤੇ ਉਹਦੇ ਬਾਰੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਜੇ ਤੁਸੀਂ ਵੀ ਕੋਈ ਟੌਪਿਕ ਦੇ ਉੱਤੇ, ਇਸ ਟੌਪਿਕ ਦੇ ਉੱਤੇ ਪਰਟੀਕੁਲਰ ਗੱਲ ਕਰਨੀ ਹੈ, ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ 416-620-1778। ਸੋ ਬਿਫੋਰ ਆਈ ਸਟਾਰਟ ਦਾ ਟੌਪਿਕ, ਲੈਟਸ ਹੀਅਰ ਦਾ ਫਸਟ ਸੌਂਗ, ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ। ਸੁਣੋ।
तेरी रजा क्या है, तुझी जो कर बुलंद इतना कि हर तकदीर से पहले खुदा बंदे से ये पूछे सदा तेरी रजा क्या है, तेरी रजा क्या है, सितारों से आगे जहां और भी है और भी है, अब इश्क के
माइंड एंड बॉडी प्रोग्राम देख रहे लखां ही स्रोतियां नूं, लखां ही दर्शकां नूं मेरा नरेंद्र रवि दा प्यार भरिया नमस्कार, सलाम अलैकुम, सत श्री अकाल एंड वेरी गुड मॉर्निंग। अज दा जिहड़ा साडा टॉपिक है वह हैगा गिव अप, जां इहनूं क्विट कह लो। आपां थोड़ा जिहा बरीकी च भी समझांगे कि गिव अप ते क्विट दे विच की फर्क है, जां इंज कह लो कि डोंट गिव अप जां नैवर गिव अप, ਇਹ ਵੀ ਥੋੜੀਆਂ ਜਿਹੀਆਂ ਗੱਲਾਂ ਦੇ ਡਿਫਰੈਂਸ ਹੈ ਜੇ ਅਸੀਂ ਡੂੰਘਾਈ ਦੇ ਵਿੱਚ ਜਾ ਕੇ ਸੋਚਾਂਗੇ। ਜਦੋਂ ਅਸੀਂ ਕਹਿੰਦੇ ਹਾਂ ਡੋਂਟ ਗਿਵ ਅਪ, ਛੱਡੋ ਨਾ, ਪਰ ਨੈਵਰ ਗਿਵ ਅਪ, ਕਦੇ ਵੀ ਨਾ ਛੱਡੋ, ਇਹ ਗੱਲ ਨਹੀਂ। ਕਈ ਵਾਰ ਸਾਨੂੰ ਛੱਡਣਾ ਵੀ ਪੈਂਦਾ, ਸਰਕਮਸਟਾਂਸਿਸ ਅਜਿਹੇ ਨੇ। ਸੋ ਇਹ ਨਹੀਂ ਕਿ ਨੈਵਰ ਬੀ ਨੈਵਰ ਗਿਵ ਅਪ, ਸੋ ਕਈ ਵਾਰ ਸਾਨੂੰ ਛੱਡਣਾ ਵੀ ਪੈਂਦਾ, ਪਰ ਕੋਸ਼ਿਸ਼ ਕਰੋ ਕਿ ਜਿਹੜਾ ਵੀ ਅਸੀਂ ਕੰਮ ਆਰੰਭ ਕਰ ਲਿਆ, ਗੋਲ ਮਿਥ ਲਿਆ, ਉਸ ਦੇ ਉੱਤੇ ਪੂਰ ਚੜੀਏ, ਉਹਨੂੰ ਕਾਮਯਾਬ ਬਣਾਈਏ, ਉਹਦੇ ਵਿੱਚ ਕਾਮਯਾਬ ਹੋਈਏ। ਦੇਖ ਲਓ, ਜਦੋਂ ਅਸੀਂ ਜ਼ਿੰਦਗੀ ਦੇ ਵਿੱਚ, ਹਰ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਪ੍ਰਾਪਤ ਕਰਨਾ ਚਾਹੁੰਦਾ, ਕੋਈ ਬੰਦਾ ਵਧੀਆ ਪਲੇਅਰ ਬਣਨਾ ਚਾਹੁੰਦਾ, ਕੋਈ ਵਧੀਆ ਬਿਜ਼ਨਸਮੈਨ ਬਣਨਾ ਚਾਹੁੰਦਾ, ਕੋਈ ਪੋਲੀਟੀਕਲ ਲੀਡਰ ਬਣਨਾ ਚਾਹੁੰਦਾ, ਕੋਈ ਸਿਵਲ ਸਰਵਿਸਿਸ IAS IPS, ਕੋਈ ਡਾਕਟਰ, ਵਕੀਲ, ਇੰਜੀਨੀਅਰ। ਸੋ ਇਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਹਰ ਬੰਦੇ ਦਾ ਕੋਈ ਨਾ ਕੋਈ ਗੋਲ ਹੁੰਦਾ, ਉਦੇਸ਼ ਹੁੰਦਾ ਕਿ ਮੈਂ ਆਹ ਚੀਜ਼ ਪ੍ਰਾਪਤ ਕਰਨੀ ਹੈ। ਅਤੇ ਉਸ ਗੋਲ ਨੂੰ ਪ੍ਰਾਪਤ ਕਰਨ ਦੇ ਲਈ ਜਦੋਂ ਅਸੀਂ ਮਿਹਨਤ ਕਰਦੇ ਹਾਂ, ਅਤੇ ਮਿਹਨਤ ਕਰਕੇ ਅਖੀਰ ਦੇ ਵਿੱਚ ਅਸੀਂ ਇਹ ਕਹਿੰਦੇ ਹਾਂ ਕਿ ਮੇਰੇ ਬਸ ਦਾ ਰੋਗ ਨਹੀਂ, ਇਹ ਮੈਥੋਂ ਨਹੀਂ ਹੋਣਾ, ਛੱਡ ਪਰਾਂ, ਮੈਂ ਤਾਂ ਖਹਿੜਾ ਹੀ ਛੱਡ ਲਿਆ, ਮੈਂ ਹਾਰ ਮੰਨ ਲਈ, ਉਸ ਨੂੰ ਗਿਵ ਅਪ ਕਿਹਾ ਜਾਂਦਾ। ਵੈਨ ਵੀ ਡਿਸਾਈਡ ਦੈਟ ਵੀ ਕੈਨ ਨਾਟ ਡੂ ਦਿਸ ਗੋਲ ਐਂਡ ਸਟੋਪ ਡੂਇੰਗ ਪਰਮਾਨੈਂਟਲੀ ਇਜ਼ ਕਾਲਡ ਗਿਵ ਅਪ। Give up is also known as quit, surrender, renounce, handover, drop, etc. ਭਾਵ give up ਨੂੰ ਹਾਰ ਮੰਨ ਲੈਣਾ, ਛੱਡ ਦੇਣਾ, ਬੰਦ ਕਰ ਦੇਣਾ, ਤਿਆਗ ਕਰਨਾ, ਇਹ ਸਾਰੇ give up ਦੇ ਸ਼ਬਦ ਨੇ। ਤੁਸੀਂ ਛੋਟੀ ਜਿਹੀ ਇਗਜ਼ਾਮਪਲ ਆਪਾਂ ਰੋਜ਼ਾਨਾ ਜ਼ਿੰਦਗੀ 'ਚ ਦੇਖ ਲਓ ਹਲਕੇ ਫੁਲਕੇ ਤਰੀਕੇ ਦੇ ਨਾਲ, ਕੋਈ ਸਾਡੀ ਬਹੁਤੀ ਜਾਂ ਸਾਡੀ ਕੁੜੀ ਨੇ ਵਿਆਹ ਕਰਕੇ ਸਹੁਰੇ ਜਾਣਾ ਅਤੇ ਮਾਂ ਹਮੇਸ਼ਾ ਹੀ ਕਿਸ਼ਨ ਦੀ ਲੁੱਕ ਆਫਟਰ ਕਰਦੀ ਹੈ ਅਤੇ ਮਾਂ ਉਹਨੂੰ ਕਹਿੰਦੀ ਹੈ ਵੀ ਹੁਣ ਤੂੰ ਸਹੁਰੇ ਜਾਣਾ ਅਤੇ ਘੱਟੋ ਘੱਟ ਕੁਛ ਤਾਂ ਬਣਾਉਣੀਆਂ ਗੱਲਾਂ ਸਿੱਖ ਲੈ, ਚਲੋ ਘੱਟੋ ਘੱਟ ਤੈਨੂੰ ਜਿਹੜਾ ਪ੍ਰਸ਼ਾਦ ਹੈ ਉੱਥੇ ਕਿਉਂਕਿ ਸੰਗਰਾਂਦ ਹਰ ਮਹੀਨੇ ਹੋਣੀ ਉਹਨਾਂ ਨੇ ਘਰੇ ਪ੍ਰਸ਼ਾਦ ਬਣਾਉਣਾ, ਤੂੰ ਪ੍ਰਸ਼ਾਦ ਬਣਾਉਣ ਦਾ ਸਿੱਖ ਲੈ, ਹਲਵਾ ਬਣਾਉਣ ਦਾ ਸਿੱਖ ਲੈ। ਮਾਂ ਉਹਨੂੰ ਸਿਖਾਉਂਦੀ ਹੈ ਕਿ ਇਹਦੇ ਵਿੱਚ ਚਾਰ ਚੀਜ਼ਾਂ ਪੈਂਦੀਆਂ ਨੇ, ਇੱਕ ਖੰਡ ਪੈਂਦੀ ਹੈ ਸ਼ੂਗਰ, ਇੱਕ ਪਾਣੀ ਦੀ ਲੋੜ ਹੈ, ਇੱਕ ਆਟੇ ਦੀ ਲੋੜ ਹੈ ਅਤੇ ਇੱਕ ਘੀ ਦੀ ਲੋੜ ਹੈ, ਚਾਰ ਚੀਜ਼ਾਂ ਨੇ। ਅਤੇ ਉਹਦਾ ਫਾਰਮੂਲਾ ਮਾਂ ਉਹਨੂੰ ਸਮਝਾ ਦਿੰਦੀ ਹੈ ਵੀ ਗੱਲ ਇਹ ਹੈ ਵੀ ਫਾਰਮੂਲਾ ਇਹ ਹੈ ਵੀ ਆਟਾ ਖੰਡ ਅਤੇ ਘੀ ਇਹਨਾਂ ਦੀ ਜਿਹੜੀ ਹੈ ਕੁਆਂਟਿਟੀ ਹੈ ਇਕੁਅਲ ਹੋਣੀ ਚਾਹੀਦੀ ਹੈ। ਜੇ ਇੱਕ ਕੱਪ ਆਟੇ ਦਾ ਲਿਆ, ਇੱਕ ਹੀ ਖੰਡ ਦਾ ਲੈਣਾ ਪਊ, ਇੱਕੋ ਘਿਓ ਦਾ ਲੈਣਾ ਪਊ ਅਤੇ ਚਾਰ ਗੁਣਾ ਪਾਣੀ ਲੈਣਾ ਪਊ। ਮਾਂ ਨੇ ਇੱਕ ਦੋ ਵਾਰ ਉਹਨੂੰ ਸਮਝਾ ਤਾ, ਹੁਣ ਕੁੜੀ ਕਹਿੰਦੀ ਮੈਂ ਮੰਮੀ ਗਈ ਹੈ ਬਾਜ਼ਾਰ, ਮੈਂ ਸਰਪ੍ਰਾਈਜ਼ ਦਿੰਦੀ ਹਾਂ, ਮੈਂ ਬਣਾ ਕੇ ਦੇਖਦੀ ਹਾਂ। ਉਹਨੇ ਚਾਰੇ ਬਰਤਨਾਂ ਦੇ ਵਿੱਚ ਇੱਕ 'ਚ ਖੰਡ ਪਾ ਲਈ, ਇੱਕ 'ਚ ਬਰਾਬਰ ਦਾ ਘੀ ਪਾ ਲਿਆ, ਹਾਂਜੀ ਇੱਕ 'ਚ ਆਟਾ ਪਾ ਲਿਆ ਅਤੇ ਚਾਰ ਗੁਣਾ ਪਾਣੀ ਪਤੀਲੇ 'ਚ ਪਾ ਲਿਆ। ਮਾਂ ਨੇ ਚੰਗੀ ਤਰ੍ਹਾਂ ਸਮਝਾਇਆ ਸੀ, ਹੁਣ ਕੋਸ਼ਿਸ਼ ਕਰਦੀ ਹੈ ਉਹ ਘੀ ਪਾਉਣ ਦੀ ਥਾਂ 'ਤੇ ਪਾਣੀ ਪਾ ਕੇ ਵਿੱਚ ਆਟਾ ਪਾ ਦਿੰਦੀ ਹੈ, ਹਿਲਾਈ ਜਾਂਦੀ ਹੈ, ਉਹਦਾ ਕੱਖ ਨਹੀਂ ਬਣਨਾ। ਕਹਿੰਦੀ ਉਹ ਤਾਂ ਸੋਚਦੀ ਹੈ, ਮਾਂ ਨੇ ਤਾਂ ਕਿਹਾ ਸੀ ਵੀ ਇਹਦੇ ਘਿਓ ਛੱਡੂਗਾ, ਆਟਾ ਲਾਲ ਹੋਜੂਗਾ, ਪੁਰਪਾ ਹੋਜੂਗਾ, ਬਰਾਊਨ ਹੋਜੂਗਾ, ਪਰ ਇਹਦਾ ਹੋਇਆ ਹੀ ਨਹੀਂ, ਚਲੋ ਛੱਡੋ, ਫੇਲ ਹੋ ਗਈ। ਕਿਸੇ ਦਿਨ ਫੇਰ ਟਰਾਈ ਕੀਤੀ, ਘੀ ਦੇ ਵਿੱਚ ਆਟਾ ਪਾ ਲਿਆ, ਭੁੰਨੀ ਗਈ 15 ਮਿੰਟ ਅੱਧਾ ਘੰਟਾ ਅਤੇ ਦੇਖਿਆ ਵੀ ਹੋਏ ਹੀ ਨਹੀਂ ਲਾਲ, ਅਤੇ ਬਾਅਦ ਦੇ ਵਿੱਚ ਖਿਆਲ ਆਇਆ ਵੀ ਮੈਂ ਤਾਂ ਸਟੋਵ ਚਲਾਇਆ ਹੀ ਨਹੀਂ, ਚਲੋ ਉਹ ਵੀ ਛੱਡਤਾ। ਫੇਰ ਕਿਸੇ ਦਿਨ ਟਰਾਈ ਕੀਤੀ, ਟਰਾਈ ਕਰਕੇ ਉਹਨੇ ਘਿਓ ਦੇ ਵਿੱਚ ਆਟਾ ਪਾਇਆ, ਭੁੰਨਿਆ, ਜਿਹੜੀ ਹੀਟ ਹੈ ਤੇਜ਼ ਕਰਤੀ, ਉਹ ਸੜ ਗਿਆ। ਫੇਰ ਟਰਾਈ ਕੀਤੀ, ਘਿਓ ਦੇ ਵਿੱਚ ਹਲਵਾ ਪਾ ਕੇ ਭੁੰਨਿਆ ਅਤੇ ਉਹਨੇ ਚੰਗੀ ਤਰ੍ਹਾਂ ਘਿਓ ਛੱਡਿਆ ਹੀ ਨਹੀਂ, ਬਰਾਊਨ ਹੋਇਆ ਹੀ ਨਹੀਂ, ਵਿੱਚ ਹੀ ਖੰਡ ਪਾਤੀ, ਹਲਵੇ ਦਾ ਸਵਾਦ ਫਿਰ ਰਹਿ ਜਾਊਗਾ। ਅਤੇ ਅਖੀਰ 'ਚ ਕਹਿੰਦੀ ਛੱਡ ਪਰਾਂ ਯਾਰ, ਮੈਥੋਂ ਨਹੀਂ ਘਿਓ ਬਣਨਾ, ਛੱਡ ਪਰਾਂ, ਮੈਨੂੰ ਕੋਈ ਲੋੜ ਨਹੀਂ, ਆਪਾਂ ਤਾਂ ਹਲਦੀ ਰਾਮ ਦਾ ਹੀ ਬਾਜ਼ਾਰ 'ਚੋਂ ਮੰਗਾ ਲਿਆ ਕਰਾਂਗੇ, ਆਪਾਂ ਤਾਂ ਬਰਾੜ ਜਾਂ ਰਾਜਧਾਨੀ ਤੋਂ ਲੈ ਲਿਆ ਕਰਾਂਗੇ, ਜਾਂ ਮੇਰੀ ਸੱਸ ਹੋਊਗੀ ਜਾਂ ਮੇਰੀ ਮਾਂ ਹੋਊਗੀ, ਉਹੀ ਬਣਾ ਲਿਆ ਕਰਨਗੇ, ਮੇਰੇ ਬਣ ਬੱਸ ਦਾ ਰੋਗ ਨਹੀਂ, ਮੈਥੋਂ ਨਹੀਂ ਹਲਵਾ ਬਣਦਾ। ਸੋ ਇਹਨੂੰ ਅਸੀਂ ਗਿਵ ਅਪ ਕਹਿੰਦੇ ਹਾਂ। ਸੋ ਦੂਸਰੇ ਪਾਸੇ ਇਹ ਵੀ ਹੈ ਕਿ ਜਦੋਂ ਅਸੀਂ ਆਪਣੇ ਗੋਲ ਨੂੰ ਵਿੱਚ ਹੀ ਛੱਡ ਦਿੰਦੇ ਹਾਂ, ਜੋ ਕੰਮ ਕਰਨਾ ਚਾਹੁੰਦੇ ਹਾਂ ਕਹਿੰਦੇ ਮੇਰੇ ਤੋਂ ਹੋਣਾ ਹੀ ਨਹੀਂ, ਤਾਂ ਉਸ ਨੂੰ ਗਿਵ ਅਪ ਕਹਿੰਦੇ ਹਾਂ। ਪਰ ਥੋੜ੍ਹੀ ਜਿਹੀ ਗੱਲ ਹੁਣ ਮੈਂ ਅਗਲਾ ਇੰਪੋਰਟੈਂਟ ਪੁਆਇੰਟ ਹੈ, ਪਰ ਜਦ ਅਸੀਂ ਗੋਲ ਪ੍ਰਾਪਤ ਕਰਕੇ ਉਸ ਗੋਲ ਨੂੰ ਅਚੀਵ ਕਰ ਲਿਆ, ਪਰ ਉਸ ਗੋਲ ਨੂੰ ਅਚੀਵ ਕਰਨ ਤੋਂ ਬਾਅਦ ਅਸੀਂ ਉਹਦੇ ਵਿੱਚ ਖੁਸ਼ ਨਹੀਂ ਰਹਿੰਦੇ, ਜਾਂ ਅਸੀਂ ਸੋਚਦੇ ਹਾਂ ਵੀ ਇਹਦਾ ਤਾਂ ਕੋਈ ਫਾਇਦਾ ਨਹੀਂ ਜਿਹੜਾ ਮੈਂ ਗੋਲ ਪ੍ਰਾਪਤ ਕੀਤਾ, ਬੇਸ਼ੱਕ ਮੈਂ ਮਿਹਨਤ ਕੀਤੀ ਹੈ, ਜਿਹੜਾ ਕੁਛ ਮੈਂ ਸੋਚਿਆ ਸੀਗਾ ਉਹ ਤਾਂ ਇਸ ਗੋਲ ਦੇ ਵਿੱਚ ਹੈ ਹੀ ਨਹੀਂ, ਉਹ ਫਿਰ ਅਸੀਂ ਗੋਲ ਨੂੰ ਛੱਡ ਦਿੰਦੇ ਹਾਂ ਜਾਂ ਉਹਨੂੰ ਰਿਜ਼ਾਈਨ ਕਰ ਦਿੰਦੇ ਹਾਂ, ਤਾਂ ਉਸ ਚੀਜ਼ ਨੂੰ ਕੁਇਟ ਕਹਿੰਦੇ ਹਾਂ। ਸਿੰਪਲ ਤਰੀਕੇ ਨਾਲ ਇਹ ਕਹੋ ਕਿ ਜਿਹੜਾ ਗੋਲ ਅਸੀਂ ਮਿਥ ਲਿਆ, ਜੇ ਉਸ ਗੋਲ ਮਿਥਣ ਤੋਂ ਪਹਿਲਾਂ ਅਸੀਂ ਛੱਡ ਦਿੰਦੇ ਹਾਂ ਉਹਨੂੰ ਗਿਵ ਅਪ ਕਹਿੰਦੇ ਹਾਂ, ਅਤੇ ਜੇ ਗੋਲ ਪ੍ਰਾਪਤ ਕਰਕੇ ਉਸ ਗੋਲ ਨੂੰ ਪ੍ਰਾਪਤ ਕਰਨ ਤੋਂ ਬਾਅਦ ਛੱਡ ਦਿੰਦੇ ਹਾਂ ਤਾਂ ਉਹਨੂੰ ਅਸੀਂ ਕੁਇਟ ਕਹਿੰਦੇ ਹਾਂ। ਸੋ ਕੁਇਟ ਦੀ ਆਪਾਂ ਛੋਟੀ ਜਿਹੀ ਐਗਜ਼ਾਮਪਲ ਲੈ ਲਓ ਕਿ ਇੰਡੀਆ ਦੇ ਵਿੱਚ ਜਿਹੜੇ UPSC ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀਆਂ ਸਿਵਲ ਸਰਵਿਸ ਦੇ ਐਗਜ਼ਾਮ ਹੁੰਦੇ ਨੇ, ਹਰ ਹਿੰਦੁਸਤਾਨੀ ਨੂੰ, ਹਰ ਭਾਰਤੀ ਨੂੰ ਪਤਾ ਵੀ ਇਹ ਟੌਪ ਦੀਆਂ ਜੌਬਸ ਨੇ, IAS, IPS, IFS, ਹੋਰ ਅਲਾਈਡ ਸਰਵਿਸਿਜ਼ ਨੇ। ਹਰ ਮਾਂ ਬਾਪ ਦਾ ਔਰ ਹਰ ਸਟੂਡੈਂਟ ਦਾ ਇਹ ਖੁਆਇਸ਼ ਹੁੰਦੀ ਹੈ ਕਿ ਮੈਂ ਇੱਕ ਨਾ ਇੱਕ ਦਿਨ ਟੌਪ ਦਾ ਅਫਸਰ ਬਣਾ, ਮੈਂ ਸਿਵਲ ਸਰਵਿਸ ਦੇ ਵਿੱਚ ਸਿਲੈਕਟ ਹੋ ਜਾਂ। ਕੰਪੀਟੀਸ਼ਨ ਬਹੁਤ ਜ਼ਬਰਦਸਤ ਹੈ, ਇਹ ਵੀ ਕੋਈ ਸ਼ੱਕ ਨਹੀਂ, ਪਰ ਜਦੋਂ ਬੱਚਾ ਮਿਹਨਤ ਕਰਕੇ ਪ੍ਰੋਪਰ ਉਸ ਕੰਪੀਟੀਸ਼ਨ ਨੂੰ ਕਲੀਅਰ ਕਰਕੇ IAS ਜਾਂ IPS ਅਫਸਰ ਬਣ ਜਾਂਦਾ ਹੈ, ਅਤੇ ਉਹ ਫਿਰ ਜ਼ਿੰਦਗੀ ਦੇ ਵਿੱਚ ਉਹਦੀਆਂ ਖੁਸ਼ੀਆਂ ਹੀ ਖੁਸ਼ੀਆਂ ਆਉਣੀਆਂ ਚਾਹੀਦੀਆਂ ਸੀਗੀਆਂ, ਕਿਉਂਕਿ ਨਹੀਂ ਸੋਚਿਆ ਇਹਨੇ ਵੀ ਜਦੋਂ ਮੈਂ IAS IPS ਅਫਸਰ ਬਣ ਜਾਊਂਗਾ ਤਾਂ ਮੇਰੇ ਜ਼ਿੰਦਗੀ ਬੜੀ ਬਦਲ ਜੂਗੀ, ਮੈਂ ਤਾਂ ਬੜਾ ਹੀ ਖੁਸ਼ ਹੂੰਗਾ, ਮੈਂ ਕੋਈ ਐਕਸਟਰਾ ਆਰਡੀਨਰੀ ਬੰਦਾ ਬਣ ਜੂੰਗਾ। ਕਿਉਂਕਿ ਬਣਨ ਤੋਂ ਪਹਿਲਾਂ ਉਹਨੂੰ ਇਹ ਪਤਾ ਸੀਗਾ ਕਿ ਜਿਹੜੇ IAS IPS ਅਫਸਰ ਹੁੰਦੇ ਨੇ ਇਹਨਾਂ ਕੋਲ ਬਹੁਤ ਸਾਰੀਆਂ ਪਾਵਰਸ ਹੁੰਦੀਆਂ ਨੇ, ਪਾਵਰਫੁੱਲ ਬੰਦੇ ਹੁੰਦੇ ਨੇ। ਦੂਜਾ ਇਹ ਹੁੰਦਾ ਵੀ ਪੈਸਾ ਹੀ ਪੈਸਾ, ਤੀਜਾ ਖਿਆਲ ਹੁੰਦਾ, ਕੋਈ ਗਰੀਬ ਹੁੰਦਾ, ਕੋਈ ਬੰਦੇ ਦੇ ਖਿਆਲ ਹੁੰਦੇ ਨੇ, ਖੁਆਬ ਹੁੰਦੇ ਨੇ ਕਿ ਜਦੋਂ ਮੈਂ IAS ਜਾਂ IPS ਪੁਲਿਸ ਅਫਸਰ ਬਣ ਗਿਆ ਤਾਂ ਜਿਹੜਾ ਸਾਡੇ ਇੰਡੀਆ ਦੇ ਵਿੱਚ ਕਰਪਟ ਸਿਸਟਮ ਹੈ, ਗਰੀਬ ਦੀ ਕੋਈ ਪੁੱਛ ਪੜਤਾਲ ਨਹੀਂ, ਹੇਰਾ ਫੇਰੀਆਂ ਹੁੰਦੀਆਂ, ਕਿਉਂਕਿ ਮੇਰੇ ਕੋਲ ਪਾਵਰ ਹੋਊਗੀ ਅਤੇ ਮੈਂ ਫਿਰ ਇਹ ਸਾਰੇ ਸਿਸਟਮ ਨੂੰ ਬਦਲ ਦਿਆਂਗਾ। ਤੇ ਨਾਲ ਹੀ ਕਈ ਵਾਰੀ ਖਿਆਲ ਹੁੰਦਾ ਬਣਨ ਤੋਂ ਪਹਿਲਾਂ ਕਿ ਮੈਂ ਲੋਕਾਂ ਦੀ ਜਿਹੜੇ ਨਿੱਡੀ ਲੋਕਾਂ ਨੇ ਗਰੀਬ ਦੇ ਉਹਨਾਂ ਦੀ ਸੇਵਾ ਕਰੂੰਗਾ, ਦੇਸ਼ ਦੀ ਸੇਵਾ ਕਰੂੰਗਾ। ਪਰ ਜਦੋਂ ਉਹਦੀ ਸਿਲੈਕਸ਼ਨ ਹੋ ਜਾਂਦੀ ਹੈ, ਮਹਿਸੂਸ ਕੀਤਾ ਜਾਂਦਾ ਬਿਨ ਬਿਗ ਮੈਡਲ ਕਿ ਬਹੁਤ ਵੱਡਾ ਮੈਡਲ ਜਿੱਤ ਲਿਆ, ਘਰ ਦੇ ਖੁਸ਼ੀਆਂ ਮਨਾਉਂਦੇ ਨੇ, ਰਿਸ਼ਤੇਦਾਰ ਖੁਸ਼ੀਆਂ ਮਨਾਉਂਦੇ ਨੇ, ਅਖਬਾਰਾਂ 'ਚ ਫੋਟੋ ਆਉਂਦੀਆਂ ਕਿ ਸਾਡਾ ਮੁੰਡਾ ਤਾਂ ਜੀ IAS ਬਣ ਗਿਆ, IPS ਬਣ ਗਿਆ, IFS ਬਣ ਗਿਆ। ਹੁਣ ਜਦੋਂ ਉਹਦੇ ਜਿਹੜੇ ਪਹਿਲਾਂ ਸੋਚ ਸੀਗੀ ਕਿ ਮੇਰੇ ਕੋਲ ਪਾਵਰ ਹੋਊਗੀ, ਪੈਸਾ ਹੋਊਗਾ, ਮੈਂ ਸਿਸਟਮ ਨੂੰ ਬਦਲੂੰਗਾ, ਗਰੀਬਾਂ ਦੀ ਹੈਲਪ ਕਰੂੰਗਾ, ਅਤੇ ਪਰ ਜਦੋਂ ਉਹ ਪ੍ਰੈਕਟੀਕਲ ਜੌਬ ਦੇ ਉੱਤੇ ਆ ਜਾਂਦਾ ਤਾਂ ਕਈ ਵਾਰੀ ਉਹਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ, ਜਿਹਦੇ ਕਰਕੇ ਉਹ ਕੁਇਟ ਕਰ ਦਿੰਦਾ। ਜਿਸ ਤਰ੍ਹਾਂ ਦੇਖ ਲਓ ਰੌਂਗ ਕੇਡਰ ਹੈ, ਪਹਿਲਾਂ ਤਾਂ ਆਪਾਂ ਨੂੰ ਇਹ ਜੋਸ਼ ਹੁੰਦਾ ਵੀ ਜਿੱਥੇ ਮਿਲ ਜਾਏ ਕਰ ਦਿਓ, ਵੀ ਰੌਂਗ ਕੇਡਰ ਯੂਨੀਅਨ ਟੈਰੀਟਰੀ ਭਰ ਦਿਓ, ਉਸ ਆਸਾਨੀ ਨਾਲ ਸਾਨੂੰ ਸਿਲੈਕਸ਼ਨ ਹੋ ਜੂਗੀ। ਜਦੋਂ ਰੌਂਗ ਕੇਡਰ ਭਰ ਦਿੰਦਾ, ਹੁੰਦਾ ਪੰਜਾਬੀ ਹੈ, ਉਹਨੂੰ ਭੇਜ ਦਿੰਦੇ ਨੇ ਤਾਮਿਲਨਾਡੂ ਦੇ ਵਿੱਚ, ਉੱਥੇ ਨਾ ਉਹਨਾਂ ਦੀ ਲੈਂਗੁਏਜ ਸਮਝ ਆਵੇ, ਨਾ ਉਹਨਾਂ ਦਾ ਪਹਿਰਾਵਾ ਸਮਝ ਆਵੇ, ਨਾ ਉਹਨਾਂ ਦੀ ਨੇਚਰ ਸਮਝ ਆਵੇ, ਕਈ ਵਾਰੀ ਉਹ ਦੁਖੀ ਹੁੰਦਾ। ਫਿਰ ਟੂ ਮੱਚ ਇੰਟਰਫੀਅਰੈਂਸ ਆਫ ਪੋਲੀਟੀਕਲ ਟੂ ਮੱਚ ਇੰਟਰਫੀਅਰੈਂਸ ਹੁੰਦੀ ਹੈ, ਜਿਹੜਾ ਟੁੱਟਿਆ ਜਾਂ MLA ਜਿਹੜਾ ਅਨਪੜ੍ਹ ਜਾਂ ਹੁੰਦਾ, ਕੋਈ ਮਨਿਸਟਰ ਬਣਿਆ ਹੁੰਦਾ, ਉਹਦੇ ਮਗਰ IAS IPS ਜਿਹੜੇ ਆਫਿਸਰ ਨੇ ਫਾਈਲਾਂ ਲੈ ਕੇ ਵੱਡੇ ਵੱਡੇ ਅਫਸਰ ਤੁਰੇ ਫਿਰਦੇ ਨੇ, ਜੀ ਹਜ਼ੂਰੀ ਕਰਦੇ ਨੇ, ਕਿਉਂਕਿ ਯੂ ਸਕਰੈਚ ਮਾਈ ਬੈਕ ਆਈ ਸਕਰੈਚ ਯੂਅਰ ਬੈਕ, ਕਿ ਦੋਨੇ ਰਲ ਮਿਲ ਕੇ ਹੇਰਾਫੇਰੀਆਂ ਕਰਦੇ ਨੇ, ਕਰੈਕਟਰ ਦੀਆਂ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਨੇ। ਪਰ ਜਿਹੜਾ ਉਹ ਯੰਗ ਬੱਚਾ ਹੁੰਦਾ, ਉਹਦੇ ਖੁਆਬ ਹੁੰਦੇ ਨੇ ਕਿ ਮੈਂ ਤਾਂ ਸਿਸਟਮ ਦੇ ਵਿੱਚ ਸੁਧਾਰ ਲਿਆਉਣਾ, ਇਮਾਨਦਾਰੀ ਲਿਆਉਣੀ ਹੈ, ਉਹਦੇ ਕੁਛ ਆਪਣੇ ਆਈਡੀਅਲਸ ਹੁੰਦੇ ਨੇ। ਪਰ ਜਦੋਂ ਉਹ ਦੇਖਦਾ ਕਿ MLA ਸਾਹਿਬ ਬਿਨਾਂ ਮਤਲਬ ਕਰੀ ਜਾਂਦੇ ਨੇ, ਜਾਂ ਉਹ ਕਿਸੇ ਕੋਈ ਗਰੀਬ ਬੰਦਾ ਸ਼ਿਕਾਇਤ ਲੈ ਕੇ ਆਉਂਦਾ ਵੀ ਮੈਨੂੰ ਫਲਾਣੇ ਅਮੀਰ ਨੇ, ਫਲਾਣੇ ਇੰਡਸਟਰੀਅਲਿਸਟ ਨੇ, ਫਲਾਣੇ ਪੋਲੀਟੀਕਲ ਬੰਦੇ ਨੇ ਤੰਗ ਕੀਤਾ, ਜਦੋਂ ਉਹਨੂੰ ਪੋਲੀਟੀਕਲ ਬੰਦੇ ਨੂੰ ਬੁਲਾਉਂਦਾ, ਕੋਈ SSP ਨੂੰ ਕਹਿੰਦਾ ਜਾਂ ਖੁਦ SSP ਉਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕਰਦਾ, ਤਾਂ MLA ਮਿਨਿਸਟਰ ਆ ਕੇ ਖੜ ਜਾਂਦਾ, ਇਹਦਾ ਮੇਰਾ ਬੰਦਾ ਜੀ, ਇਹਦਾ ਫੀਮ ਵੇਚਦਾ, ਕੋਈ ਗੱਲ ਨਹੀਂ, ਵੇਚਣ ਦਿਓ, ਡਰੱਗਸ ਵੇਚਦਾ, ਵੇਚਣ ਦਿਓ, ਮਿੱਟੀ ਚੋਰੀ ਕਰ ਰਹੇ ਵੇਚਦਾ, ਵੇਚਣ ਦਿਓ, ਇਹ ਕੋਈ ਜਨਾਨੀਬਾਜ਼ੀ ਕਰਦਾ, ਕਰਨ ਦਿਓ, ਮੇਰਾ ਬੰਦਾ। ਫਿਰ ਉਹਦੀ ਆਤਮਾ ਰਾਤ ਨੂੰ ਪੈ ਨੂੰ ਝੰਜੋੜਦੀ ਹੈ, ਯਾਰ ਮੇਰਾ, ਮੈਂ ਸੋਚਿਆ ਸੀ ਮੈਂ ਸਿਸਟਮ ਚੇਂਜ ਕਰੂੰ, ਮੇਰੇ ਤਾਂ ਹੱਥ ਹੀ ਬੰਨਦੇ, ਉਹ ਦੁਖੀ ਰਹਿੰਦਾ। ਫਿਰ ਟੂ ਮੱਚ ਵਰਕਲੋਡ, ਆ ਜਿਹੜਾ DC ਲੱਗ ਜਾਂਦੇ ਨੇ, ਹੋਰ ਲੱਗ ਜਾਂਦੇ ਨੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਤਾਂ ਸੋਚਦੇ ਹਾਂ ਐਸ਼ ਕਰਦੇ ਹਾਂ, ਰਾਤ ਨੂੰ 12-12 ਵਜੇ ਫੋਨ ਆਉਂਦੇ, ਇੱਥੇ ਪ੍ਰੋਬਲਮ ਆ ਗਈ, ਇੱਥੇ ਪ੍ਰੋਬਲਮ ਗਈ, ਭੱਜੋ ਭੱਜ ਹੁੰਦੀ ਹੈ। ਫਿਰ ਲੈਕ ਆਫ ਇੰਡੀਪੈਂਡੈਂਟ ਡਿਸੀਜਨ, ਉਹ DC ਲੱਗਿਆ, ਉਹਦਾ ਇੰਡੀਪੈਂਡੈਂਟ ਜਜਮੈਂਟ ਹੋਣੀ ਚਾਹੀਦੀ ਹੈ, ਪਰ ਇੰਡੀਪੈਂਡੈਂਟ ਹੁੰਦੀ ਲੋਕ ਇੰਟਰਫੀਅਰ ਕਰਦੇ ਨੇ, ਲੋਕ ਜਿਹੜੇ ਤੁਹਾਡੇ, ਜੇ ਆਪ ਸਿੱਧੇ MLA ਦੀ ਤੁਸੀਂ ਨਾ ਗੱਲ ਮੰਨੋ, ਮਿਨਿਸਟਰ ਦੀ ਗੱਲ ਨਾ ਮੰਨੋ, ਤਾਂ ਮਿਨਿਸਟਰ ਜਿਹੜੇ ਤੁਹਾਡੇ ਸੀਨੀਅਰ ਬੌਸ ਹੁੰਦੇ ਨੇ, ਕਿਉਂਕਿ ਉਹ ਰਲੇ ਮਿਲੇ ਹੁੰਦੇ ਨੇ, ਉਹ ਤੁਹਾਡੇ 'ਤੇ ਪ੍ਰੈਸ਼ਰ ਪਾ ਕੇ ਤਾਂ ਤੋਂ ਕਰਦੇ, ਫਿਰ ਤੁਹਾਡੀ ਆਤਮਾ ਜਿਹੜੀ ਹੁੰਦੀ ਹੈ, ਜਿਹਦੇ ਵਿੱਚ ਸੈਲਫ ਕੌਨਫੀਡੈਂਸ ਹੁੰਦਾ ਕਿ ਮੈਂ ਕੁਛ ਕਰੂੰਗਾ, ਉਹ ਫਿਰ ਹਰਟ ਹੁੰਦਾ। ਫਿਰ ਸੈਲਰੀ, ਬੰਦਾ ਸੋਚਦਾ ਪੈਸੇ ਹੀ ਪੈਸੇ, ਜੇ ਤਾਂ ਹੇਰਾਫੇਰੀ ਕਰਨੀ ਹੈ ਜਿੰਨੇ ਮਰਜ਼ੀ ਇਕੱਠੇ ਕਰ ਲਓ, ਪਰ ਮੈਂ ਦੇਖਿਆ ਜਿਹੜੇ ਅਫਸਰ ਹਮੇਸ਼ਾ ਪੈਸੇ ਇਕੱਠੇ ਕਰਦੇ ਨੇ ਨਾ, ਅਖੀਰ 'ਚ ਦੁਖੀ ਹੁੰਦੇ ਨੇ, ਉਹ ਪੰਜੀ ਨਹੀਂ ਕਰ ਸਕਦੇ, ਉਹਨਾਂ ਦੇ ਜਿਹੜੇ ਹੇਰਾਫੇਰੀ ਦੇ ਪੈਸੇ ਕਮਾਏ ਹੁੰਦੇ ਨੇ, ਜਾਂ ਰਿਸ਼ਤੇਦਾਰ ਲੁੱਟ ਕੇ ਲੈਂਦੇ, ਨੌਕਰ ਲੁੱਟ ਕੇ ਲੈ ਜਾਂਦੇ ਨੇ, ਆਪ ਉਹਨਾਂ ਨੂੰ ਖਰਚਣ ਦਾ ਹੁਕਮ ਨਹੀਂ ਮਿਲਦਾ, ਕਿਉਂਕਿ ਜੇ ਚੰਗੀ ਸੈਲਰੀ ਇੰਨੀ ਵੀ ਘੱਟ ਨਹੀਂ ਹੁੰਦੀ, ਪਰ ਕਿਉਂਕਿ ਖਿਆਲ ਹੁੰਦਾ ਕਿ ਪੈਸਾ ਹੀ ਪੈਸਾ ਜਦੋਂ ਨਹੀਂ ਮਿਲਦਾ, ਜਾਂ ਉਹਨਾਂ ਦੇ ਮੁਕਾਬਲੇ 'ਚ ਜਿਹੜੇ ਕਾਰਪੋਰੇਟ ਜੌਬਸ ਨੇ, ਜਿਵੇਂ IT ਦੀਆਂ ਜੌਬਸ ਨੇ, ਜਿਹੜਾ ਇੱਕ DC ਲੱਗਿਆ ਜਾਂ ਇੱਕ SSP ਲੱਗਿਆ, ਉਹਨੂੰ 70,000-80,000 ਲੱਖ ਰੁਪਈਆ ਮਿਲ ਜੂਗਾ, ਪਰ ਦੂਜੇ ਪਾਸੇ IT ਦੇ ਜਿਹੜੇ ਪ੍ਰੋਫੈਸ਼ਨਲ ਨੇ, ਉਹਨਾਂ ਨੂੰ ਕਰੋੜ ਰੁਪਈਆ ਵੀ ਸੈਲਰੀ ਮਿਲਦੀ ਹੈ। ਫਿਰ ਜਿਹੜਾ ਹੈਗਾ ਨਾ ਲੂਜ਼ਿੰਗ ਚਾਰਮ ਡੇ ਬਾਈ ਡੇ, ਸਵੇਰੇ ਉੱਠਦਾ ਸ਼ਾਮ ਹੁੰਦਾ ਕਹਿੰਦਾ ਯਾਰ ਮੈਂ ਸੋਚਿਆ ਕੁਛ ਸੀਗਾ, ਇਹ ਹੋ ਕੀ ਰਿਹਾ, ਕਦੇ ਫਲਾਣੇ ਅਫਸਰ ਦਬਕਾ ਮਿਲੀ ਜਾਂਦਾ, ਕੋਈ ਮਿਨਿਸਟਰ ਗਲਤ ਕੰਮ ਕਰਾਈ ਜਾਂਦਾ, ਅਤੇ ਮੈਂ ਤਾਂ ਖੁਸ਼ ਜਿਹਾ ਨਹੀਂ ਹਾਂ। ਜਦੋਂ ਖੁਸ਼ੀ ਨਹੀਂ ਆਉਂਦੀ ਤਾਂ ਉਹ ਫਿਰ ਕੀ ਕਰਦਾ ਕਿ ਉਹ ਮਜਬੂਰ ਹੋ ਕੇ ਅਚਾਨਕ ਕਿਸੇ ਦੀ ਟਰਾਂਸ, ਦੇਖੋ ਨਾ ਜਿਹੜੇ ਪੋਲੀਟੀਕਲ ਇੰਟਰਫੀਅਰੈਂਸ ਹੈ ਨਹੀਂ ਹੁੰਦੇ, ਉਹ ਚੱਕ ਕੇ ਕਹਿੰਦੇ ਨੇ ਇਹਨੂੰ ਖੁੰਜੇ ਲਾਈਨ ਲਾ ਦਿਓ, ਮੇਰਾ ਗੱਲ ਨਹੀਂ ਮੰਨਦੀ। ਜਿਹੜਾ ਬੰਦਾ ਅਣਖੀ ਹੈ, ਜੇ ਬੰਦਾ ਵਧੀਆ ਕੰਮ ਕਰਦਾ, ਉਹਨੂੰ ਚੱਕ ਕੇ ਤੁਸੀਂ ਖੁੰਜੇ ਲਾਈਨ ਲਾ ਦਿਓਗੇ, ਉਹ ਪਹਿਲਾਂ ਤਾਂ ਇੱਕ ਅੱਧਾ ਪਟੀਸ਼ਨ ਡਾਲਦਾ, ਜਦੋਂ ਪਟੀਸ਼ਨ ਹੁੰਦਾ ਕਿਉਂਕਿ ਉਹ ਵੀ ਰਲੇ ਮਿਲੇ ਹੁੰਦੇ ਨੇ, ਉਹਦੀ ਝਾੜ ਚੜ੍ਹਮ ਚੰਗੀ ਕਰਦੇ ਨੇ, ਤੂੰ ਪਟੀਸ਼ਨ ਕਿਵੇਂ ਪਾਤੀ। ਫਿਰ ਉਹਨੂੰ ਹੋਰ ਤੰਗ ਕਰਨ ਦੇ ਲਈ, ਜੇ ਕੋਈ ਬੰਦਾ ਨੀਤੀ ਆਯੋਗ ਦੇ ਵਿੱਚ ਲੱਗਿਆ ਹੋਇਆ, ਉਹ ਕੰਮ ਵਧੀਆ ਕਰਦਾ, ਪਰ ਕਿਉਂਕਿ ਕਰਪਟ ਸਿਸਟਮ ਹੈ ਸਾਡਾ ਇੰਡੀਆ ਦੇ ਵਿੱਚ, ਅਤੇ ਕੋਈ ਬੰਦਾ ਉੱਥੇ ਪੈਸੇ ਕਮਾਉਣ ਲਈ ਮਿਨਿਸਟਰ ਨੂੰ ਜਾਂ ਹਾਇਰ ਅਥਾਰਟੀ ਨੂੰ ਕਹਿੰਦਾ ਕਿ ਮੈਨੂੰ ਇੱਥੇ ਲਾ ਦਿਓ, ਅਤੇ ਜਿਹੜਾ ਬੰਦਾ ਇੰਟੈਲੀਜੈਂਟ ਇਮਾਨਦਾਰੀ ਨਾਲ ਕੰਮ ਕਰਦਾ, ਉਹਦੀ ਚੱਕ ਕੇ ਟਰਾਂਸਫਰ ਕਰ ਦਿਓ, ਉਹ ਪੁੱਛਦਾ ਸਰ ਮੇਰਾ ਕੀ ਕਸੂਰ ਹੈ, ਮੈਂ ਤਾਂ ਵਧੀਆ ਕੰਮ ਕਰ ਰਿਹਾ। ਉਹਦੇ ਕੋਲ ਜਵਾਬ ਜੂ ਕੁਛ ਨਹੀਂ ਹੁੰਦਾ, ਪਰ ਕਿਉਂਕਿ ਹੇਰਾਫੇਰੀ ਸਿਸਟਮ ਉਹਨੂੰ ਉੱਥੇ ਭੇਜ ਦਿੰਦਾ, ਉਹਦੀ ਆਤਮਾ ਜਾਗ ਪੈਂਦੀ ਹੈ, ਉਹ ਰਿਜ਼ਾਈਨ ਕਰ ਦਿੰਦਾ। ਲੋਕ ਸੋਚਦੇ ਨੇ ਵੀ ਇਹ ਰਿਜ਼ਾਈਨ ਕਰਦਾ ਐਡੀ ਵੱਡੀ ਪੋਸਟ ਤੋਂ, ਪਰ ਉਹ ਰੋਜ਼ਾਨਾ ਝੁਰ ਕੇ ਮਰਦਾ, ਰੋਜ਼ਾਨਾ ਦੁਖੀ ਹੁੰਦਾ। ਮਾਂ ਬਾਪ ਅਤੇ ਰਿਸ਼ਤੇਦਾਰ ਨਹੀਂ ਸਮਝਦੇ, ਰਿਸ਼ਤੇਦਾਰ ਤਾਂ ਸੋਚਦੇ ਨੇ ਵੀ ਇਹਨੂੰ ਰਿਜ਼ਾਈਨ ਨਹੀਂ ਕਰਨਾ ਚਾਹੀਦਾ ਸੀਗਾ, ਕਿਉਂਕਿ ਜੇ ਰਿਜ਼ਾਈਨ ਕਰਤਾ ਹੁਣ ਇਹਦੀ ਪੁੱਛ ਪੜਤਾਲ ਨਹੀਂ, ਇਸ ਤਾਂ ਜ਼ਮੀਨਾਂ ਦੀ ਹੇਰਾਫੇਰੀ ਕਰਨੀਆਂ ਸੀ, ਸਾਡਾ ਤਾਂ ਰੋਹਬ ਹੋਣਾ ਸੀ, ਰੋਹਬ ਖਤਮ ਹੋ ਗਿਆ। ਪਰ ਉਹ ਬੰਦਾ ਅੰਦਰੋਂ ਖੁਸ਼ੀ ਚਾਹੁੰਦਾ,
ਖੁਸ਼ੀ ਦੀ ਤੜਫ ਚਾਹੁੰਦਾ। ਅਜਿਹੇ ਬਹੁਤ ਸਾਰੇ ਉਹ ਇਸ ਨੂੰ ਕੁਇਟ ਕਹਿੰਦੇ ਨੇ, ਕਿਉਂਕਿ ਉਹਨੇ ਆਪਣਾ ਗੋਲ ਤਾਂ ਪ੍ਰਾਪਤ ਕਰ ਲਿਆ ਜਿਹੜਾ ਸਿਵਲ ਸਰਵਿਸ ਹੈ, ਪਰ ਉਹ ਗੋਲ ਤੋਂ ਅੱਗੇ ਸੈਟਿਸਫਾਈ ਨਹੀਂ ਹੈ, ਉਹ ਹੁਣ ਦੂਜਾ ਕੋਈ ਗੋਲ ਅਚੀਵ ਕਰਨਾ ਚਾਹੁੰਦਾ, ਪਰ ਜਿਹੜਾ ਪੁਰਾਣਾ ਗੋਲ ਉਹ ਕੁਇਟ ਕਹਿੰਦੇ ਆ, ਉਹਨੂੰ ਗਿਵ ਅਪ ਨਹੀਂ ਕਹਿੰਦੇ। ਅਜਿਹੀਆਂ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਇਗਜ਼ਾਮਪਲ ਨੇ ਜਿੱਥੇ ਯੰਗ IAS IPS ਆਫਿਸਰ ਨੇ ਰਿਜ਼ਾਈਨ ਕੀਤਾ। ਇੱਕ ਰਮਨ ਸੈਨੀ ਹੈ, ਰਾਜਨ ਸਿੰਘ ਹੈ, ਵਿਵੇਕ ਕੁਲਕਰਨੀ ਹੈ, ਪ੍ਰਵੇਸ਼ ਸ਼ਰਮਾ ਹੈ। ਪ੍ਰਵੇਸ਼ ਸ਼ਰਮਾ ਜਿਹੜਾ ਸੀਗਾ ਉਹ IAS ਅਫਸਰ ਸੀਗਾ, ਉਹਨੇ ਰਿਜ਼ਾਈਨ ਕਰਕੇ ਆਪਣੇ ਵੈਜੀਟੇਬਲ ਦੇ ਚੇਨ ਸਟੋਰ ਖੋਲ੍ਹ ਲਏ। ਜੇ ਪੈਸਾ ਹੀ ਕਮਾਉਣਾ ਤਾਂ ਪੈਸਾ ਤਾਂ IAS ਇਮਾਨਦਾਰੀ ਨਾਲ IAS IPS ਅਫਸਰ 'ਚ ਦੇ ਜੋਬ ਦੇ ਵਿੱਚ ਕੁਛ ਵੀ ਨਹੀਂ ਹੈ। ਜੇ ਰਿਸਪੈਕਟ ਵੀ ਲੈਣੀ ਹੈ, ਜਿਹੜਾ ਬੰਦਾ ਚੰਗਾ, ਜਦੋਂ ਤੁਸੀਂ ਚੰਗੇ ਕੰਮ ਕਰੋਗੇ, ਚਾਹੇ ਤੁਸੀਂ ਦੁਕਾਨਦਾਰ ਹੋ, ਚਾਹੇ ਤੁਸੀਂ ਪਟਵਾਰੀ ਹੋ, ਚਾਹੇ ਤੁਸੀਂ ਕਲਰਕ ਹੋ, ਅਤੇ ਲੋਕਾਂ ਦਾ ਮਨ ਜਿੱਦੋਂ ਤੁਹਾਨੂੰ ਅੰਦਰੋਂ ਖੁਸ਼ੀ ਹੋਊਗੀ। ਨਾਲੇ ਤੁਸੀਂ ਜਿਹੜਾ ਟਾਈਮ ਕੱਢ ਕੇ ਪਰਮਾਤਮਾ ਨੂੰ ਯਾਦ ਕਰੋਗੇ, ਅਤੇ ਉਹ ਜਦੋਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਤਾਂ ਸਾਨੂੰ ਅੰਦਰੋਂ ਖੁਸ਼ੀ ਹੋਏਗੀ। ਸੋ ਜੇਕਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋਈਏ, ਤਾਂ ਸਾਨੂੰ ਜ਼ਿੰਦਗੀ ਦੇ ਵਿੱਚ ਚਾਰ ਜਿਹੜੇ ਪੁਆਇੰਟਸ ਨੇ ਉਹ ਅਡੋਪਟ ਕਰਨੇ ਪੈਣਗੇ। ਪਹਿਲਾ ਪੁਆਇੰਟ ਕੀ ਹੈ ਕਿ ਵੀ ਹੈਵ ਟੂ ਡਿਟਰਮਿਨ ਦਾ ਗੋਲ। ਪਹਿਲਾਂ ਜ਼ਿੰਦਗੀ ਦੇ ਵਿੱਚ ਆਪਣਾ ਡਿਟਰਮਿਨ ਕਰੋ ਕਿ ਮੈਂ ਬਿਜ਼ਨਸਮੈਨ ਬਣਨਾ, ਕੋਈ ਮੈਂ ਸਿਵਲ ਸਰਵਿਸ ਜਾਣਾ, ਕੋਈ ਪਲੇਅਰ ਬਣਨਾ, ਕੋਈ ਡਾਕਟਰ ਬਣਨਾ, ਕੋਈ ਇੰਜੀਨੀਅਰ ਬਣਨਾ, ਕੋਈ ਪ੍ਰੋਫੈਸਰ ਬਣਨਾ। ਫਿਰ ਜਿਹੜਾ ਵੀ ਗੋਲ ਤੁਸੀਂ ਫਿਕਸ ਕਰ ਲਿਆ, ਉਹਦੇ ਲਈ ਤੁਹਾਨੂੰ ਐਕਸਪਰਟ ਦੀ ਲੋੜ ਹੈ, ਉਸ ਫੀਲਡ ਦਾ ਐਕਸਪਰਟ ਹੋਵੇ। ਫਾਈਂਡ ਏ ਮੈਨੇਟਰ ਜਿਹੜਾ ਉਸ ਫੀਲਡ ਦਾ ਹੋਵੇ। ਜੇ ਸਪੋਰਟਸ ਜਾਣਾ, ਸਪੋਰਟਸ ਦਾ ਕੋਈ ਕੋਚ ਚਾਹੀਦਾ। ਫਿਰ ਤੁਸੀਂ ਪਹਿਲੇ ਦਿਨ ਨਹੀਂ ਸਕਸੈਸ ਹੋ ਸਕਦੇ, ਇਹ ਪਹਿਲਾਂ ਦਿਮਾਗ 'ਚ ਪਾ ਲਓ ਕਿ ਮੈਂ ਕੋਸ਼ਿਸ਼ ਕਰੀ ਜਾਂ ਨਹੀਂ ਹੈ। ਜਿੰਨੀ ਵਾਰੀ ਵੀ ਕੋਸ਼ਿਸ਼ ਮੈਂ ਅਸਫਲ ਹੋਊਂਗਾ, ਫੇਲ ਹੋਊਂਗਾ, ਉਹ ਸੋਚਣਾ ਵੀ ਮੈਂ ਫੇਲ ਕਿਉਂ ਹੋਇਆ, ਵਟ ਆਰ ਦਾ ਪੁਆਇੰਟਸ, ਲੈਕ ਆਫ ਜਿਹੜੀ ਹੈਗੀ ਪ੍ਰੋਬਲਮਸ ਕੀ ਨੇ, ਉਹ ਕਮੀਆਂ ਦੂਰ ਕਰਕੇ ਫੇਰ ਟਰਾਈ ਕਰੋ। ਸੋ ਕੰਸਿਸਟੈਂਸੀ ਜਿਹੜੀ ਹੈ, ਲਗਾਤਾਰ ਕੰਮ ਕਰਦੇ ਰਹਿਣਾ ਹੀ, ਕਰਦੇ ਰਹੋ, ਜਿਹੜੀ ਫੇਲ ਹੋਇਆ ਜਿਹੜੀਆਂ ਮਿਸ਼ਨ ਤੋਂ, ਕੰਮ ਤੋਂ, ਉਹਦੀਆਂ ਘਾਟ ਜਿਹੜੇ ਨੇ ਉਹ ਦੂਰ ਕਰਕੇ ਫਿਰ ਨਵੇਂ ਸਿਰੋਂ ਸ਼ੁਰੂ ਕਰੋ, ਅਤੇ ਅਖੀਰ 'ਚ ਕਾਮਯਾਬੀ ਸਾਨੂੰ ਜ਼ਰੂਰ ਮਿਲ ਜੂਗੀ। ਕੋਸ਼ਿਸ਼ ਕਰਨੀ ਹੈ। ਦੇਖ ਲਓ, ਮੈਂ ਇੱਕ ਐਗਜ਼ਾਮਪਲ ਦਿੰਦਾ ਬਾਜ ਦੀ। ਬਾਜ ਇੱਕ ਪੰਛੀ ਹੁੰਦਾ ਜਿਹਨੂੰ ਹੌਕ ਕਹਿੰਦੇ ਨੇ, ਫੈਲਕਨ ਵੀ ਕਹਿੰਦੇ ਨੇ, FALCON ਫੈਲਕਨ। ਇਹ ਦੇਖੋ, ਇਹਦੀ ਉਮਰ 70 ਸਾਲ ਦੀ ਹੁੰਦੀ ਹੈ। ਸਭ ਤੋਂ ਉੱਚਾ ਉੱਡਣ ਵਾਲਾ, ਜਿਵੇਂ ਆਪਣੇ ਸਿੱਖ ਧਰਮ ਦੇ ਵਿੱਚ ਦਿੱਤਾ ਨਾ, ਗੁਰੂ ਗੋਬਿੰਦ ਸਿੰਘ ਦੇ ਬਾਜ ਉਂਗਲੀ 'ਤੇ ਹੁੰਦਾ ਹੈ। ਸੋ ਬਾਜ ਬੜੀ ਉਚਾਈ 'ਤੇ ਜਾਂਦਾ, ਅਤੇ ਉਹਦੀਆਂ ਖਾਸੀਅਤ ਇਹ ਹੈ ਕਿ ਜਦੋਂ ਮੀਂਹ ਪੈਂਦਾ, ਕਿਉਂਕਿ ਫਰ ਹੁੰਦੇ ਨੇ ਉਹਦੇ ਭਾਰੇ, ਜਦੋਂ ਮੀਂਹ ਹੁੰਦਾ ਉਹ ਮੀਂਹ ਤੋਂ ਵੀ ਉੱਪਰ ਵਧਣਾ ਤੋਂ ਉੱਪਰ ਚਲਾ ਜਾਂਦਾ, ਉਹਦੇ ਅਸਰ ਨਹੀਂ ਹੁੰਦਾ, ਨਾ ਹੀ ਉਹ ਗਰੁੱਪ ਦੇ ਵਿੱਚ ਰਹਿੰਦਾ। ਉਹ ਇੰਨੀ ਉਚਾਈ 'ਤੇ ਉੱਡ ਜਾਂਦਾ, ਅਤੇ ਉੱਪਰੋਂ ਦੇਖ ਕੇ ਆਪਣਾ ਜਿਹੜਾ ਗੋਲ ਹੈ ਫਿਕਸ ਕਰ ਲੈਂਦਾ, ਮੈਂ ਆਹ ਪੰਛੀ ਨੂੰ ਮਾਰਨਾ, ਇਹਨੂੰ ਮਾਰਨਾ, ਮੱਛੀ ਚੱਕਣੀ ਹੈ ਜਾਂ ਕੁਛ ਚੱਕਣੀ ਹੈ, ਉਹ ਜਾ ਕੇ ਚੱਕ ਲੈਂਦਾ। ਪਰ ਹੁਣ ਜਿਹੜੀ ਮੈਂ ਗੱਲ ਦੱਸਣੀ ਚਾਹੁੰਦਾ ਕਿ ਉਹ ਜਿਹੜਾ ਬਾਜ ਹੈ, ਫੈਲਕਨ ਹੈ, ਉਹਦੀ ਉਮਰ ਲਗਭਗ 70 ਸਾਲ ਦੀ ਹੁੰਦੀ ਹੈ। ਪਰ ਜਦੋਂ ਉਹਦੀ ਉਮਰ 40 ਸਾਲ ਦੀ ਹੋ ਜਾਂਦੀ ਹੈ ਨਾ, ਤਾਂ ਜਿਹੜੀ ਉਹਦੀ ਚੁੰਝ ਹੈ ਜਿਹੜੀ ਬੜੀ ਤੇਜ਼ ਹੁੰਦੀ ਹੈ, ਚੁੰਝ ਉਹ ਟੇਢੀ ਹੋ ਜਾਂਦੀ ਹੈ। ਜਿਹੜੇ ਉਹਦੇ ਪੰਜੇ ਨੇ, ਉਹਦੇ ਪੰਜਿਆਂ ਦੇ ਜਿਹੜੇ ਨਹੁੰ ਨੇ, ਉਹ ਜ਼ਮੀਨ ਕੰਨੀ ਨੂੰ ਮੁੰਡੇ ਛੁੰਦੇ ਖੁੰਡੇ ਹੋ ਜਾਂਦੇ ਨੇ, ਜਿਹਦੇ ਕਰਕੇ ਉਹ ਪੰਜਿਆਂ ਨਾਲ ਚੀਜ਼ ਨਹੀਂ ਚੱਕ ਸਕਦਾ। ਅਤੇ ਜਿਹੜੇ ਉਹਦੇ ਫਰ ਹੁੰਦੇ ਨੇ, ਪੰਖ ਹੁੰਦੇ ਨੇ, ਉਹ ਇੰਨੇ ਭਾਰੀ ਹੋ ਜਾਂਦੇ ਨੇ ਕਿ ਉਹ ਉੱਡ ਨਹੀਂ ਸਕਦਾ। ਹੁਣ ਦੇਖੋ, ਜਦੋਂ ਉਹ ਨਾ ਤਾਂ ਫੰਗਾਂ ਕਰਕੇ ਉੱਡ ਸਕਦਾ, ਨਾ ਹੀ ਉਹ ਜਿਹੜੇ ਉਹਦੇ ਆਪਣੇ ਪੰਜੇ ਨੇ ਨਹੁੰ ਨਾਲ ਫੜ ਸਕਦਾ, ਚੁੰਝ ਅਸੀਂ ਮਾਰ ਕੇ ਉਹ ਤੋੜ ਨਹੀਂ ਸਕਦਾ। ਅਤੇ ਉਹਦੇ ਫਿਰ ਦੋ ਹੀ ਤਰੀਕੇ ਨੇ ਕਿ ਜਾਂ ਤਾਂ ਚੁੱਪ ਕਰਕੇ ਦਰਖਤ 'ਤੇ ਬੈਠਾ ਰਹੇ, ਅਤੇ ਸਾਰੀ ਜਿਹੜੀ ਬਾਕੀ ਉਮਰ ਹੈ ਤੜਫ ਤੜਫ ਕੇ ਮਰ ਜੇ। ਪਰ ਬਾਜ ਐਂ ਨਹੀਂ ਕਰਦਾ, ਉਹ ਮਿਹਨਤ ਕਰਦਾ। ਮਿਹਨਤ ਕਰ ਕਿਵੇਂ ਕਰਦਾ ਕਿ ਉਹ ਆਪਣੀ ਜਿਹੜੀ ਚੁੰਝ ਹੈ ਨਾ, ਉਹ ਪੱਥਰ 'ਤੇ ਮਾਰ 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 ਕੇ ਤੋੜ ਲੈਂਦਾ। ਦਰਦ ਬਹੁਤ ਹੁੰਦਾ, ਖੂਨ ਵੀ ਨਿਕਲਦਾ, ਪਰ ਉਹ ਪਰਵਾਹ ਨਹੀਂ ਕਰਦਾ। ਫਿਰ ਉਹ ਜਿਹੜੇ ਉਹਦੇ ਨਹੁੰ ਹੁੰਦੇ ਨੇ, ਜਿਹੜੇ ਜ਼ਮੀਨ ਕੰਨੀ ਨੂੰ ਪੁੱਠੇ ਜਿਹੇ ਧਰ ਜਾਂਦੇ ਨੇ, ਉਹ ਪੱਥਰ 'ਤੇ ਘਸਾ ਘਸਾ ਕੇ ਤਿੱਖੇ ਕਰ ਲੈਂਦਾ। ਕਹਿੰਦੇ ਨੇ ਕਿ 6 ਮਹੀਨੇ ਵਿੱਚ ਜਿਹੜੀ ਉਹਦੀ ਚੁੰਝ ਹੈ ਨਾ, ਉਹ ਮੁੜ ਕੇ ਆ ਜਾਂਦੀ ਹੈ ਸਿੱਧੀ, ਅਤੇ ਉਸੇ ਤਰ੍ਹਾਂ ਆ ਜਾਂਦੀ ਹੈ। ਅਤੇ ਫਿਰ ਉਹ ਆਪਣੇ ਜਿਹੜੇ ਨਹੁੰ ਤਿੱਖੇ ਕੀਤੇ ਹੁੰਦੇ ਨੇ, ਅਤੇ ਚੁੰਝ ਦੇ ਨਾਲ ਅਤੇ ਨਹੁੰਾਂ ਦੇ ਨਾਲ ਆਪਣੇ ਜਿਹੜੇ ਫੰਘ ਨੇ ਉਹਨੂੰ ਕੁਤਰ ਕੇ ਉਹ ਉੱਡਣ ਦੇ ਆਪਣੇ ਆਪ ਨੂੰ ਕਾਬਲ ਬਣਾ ਲੈਂਦਾ। ਸੋ ਕਹਿਣ ਦਾ ਪਰਪਜ਼ ਇਹ ਹੈ ਵੀ ਜਿਹੜਾ ਬੰਦਾ ਜਿਹੜਾ ਆਪਣਾ ਬਾਜ ਹੈ, ਉਹ ਤੋਂ ਵੀ ਅਸੀਂ ਸਿੱਖ ਸਕਦੇ ਹਾਂ ਕਿ ਜੇ ਉਹ ਚੁੱਪ ਕਰਕੇ ਬੈਠਿਆ ਰਹਿੰਦਾ ਤਾਂ ਸਾਰੀ ਜ਼ਿੰਦਗੀ ਰੋਕ ਹੀ ਕੱਢਣੀ ਸੀ ਉਹਨੇ। ਪਰ ਉਹਨੇ ਮਿਹਨਤ ਕੀਤੀ, ਤਕਲੀਫ ਪਾਈ, ਅਤੇ ਅਖੀਰ ਦੇ ਵਿੱਚ ਕਾਮਯਾਬ ਹੋ ਗਿਆ, ਅਤੇ ਫਿਰ ਪੂਰੀ ਜ਼ਿੰਦਗੀ ਜਿਹੜੀ ਹੈ ਨਾ, ਉਹ ਸ਼ਿਕਾਰ ਕਰਦਾ ਰਿਹਾ। ਇਸੇ ਤਰ੍ਹਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਕੋਸ਼ਿਸ਼ ਤੋਂ ਕਦੇ ਵੀ ਭੱਜਣਾ ਨਹੀਂ ਚਾਹੀਦਾ। ਵਿਰਾਟ ਕੋਹਲੀ ਆਪਣਾ ਕ੍ਰਿਕਟਰ ਹੈ, ਇੰਡੀਆ ਦੀ ਟੀਮ ਦਾ ਕੈਪਟਨ ਵੀ ਰਿਹਾ, ਦੁਨੀਆ ਦਾ ਇੱਕ ਬਿਹਤਰੀਨ ਕ੍ਰਿਕਟਰ ਮੰਨਿਆ ਜਾਂਦਾ, ਪਲੇਅਰ ਮੰਨਿਆ ਜਾਂਦਾ। ਇਹ ਸਿਰਫ 11 ਜਮਾਤਾਂ ਹੀ ਪੜ੍ਹਿਆ, ਬਾਲਾ ਕੋਈ ਪੜ੍ਹਿਆ ਲਿਖਿਆ ਨਹੀਂ ਹੈ। ਪਰ ਕਹਿੰਦੇ ਨੇ ਕਿ ਜਦੋਂ ਇਹ ਪੈਦਾ ਹੋਇਆ ਨਾ ਇਹਦਾ ਫਾਦਰ ਇਹ ਦਿੱਲੀ ਵਿੱਚ ਐਕਚੁਅਲੀ ਪੈਦਾ ਹੋਇਆ ਸੀ 1988 'ਚ ਮੇਰੇ ਖਿਆਲ ਜਿਵੇਂ ਗਲਤ ਨਹੀਂ ਪੰਜਾਬੀ ਪਰਿਵਾਰ 'ਚ ਇਹਦੇ ਫਾਦਰ ਦਾ ਇੱਕ ਸੁਪਨਾ ਸੀ ਕਿ ਇਹਨੂੰ ਵਧੀਆ ਕ੍ਰਿਕਟਰ ਬਣਾਉਣਾ ਸੋ ਇਹ ਕਿਹਾ ਜਾਂਦਾ ਕਿ ਜਦੋਂ ਇਹ 3 ਸਾਲ ਦਾ ਸੀ 3 ਸਾਲ ਦਾ ਬੱਚਾ ਕੀ ਹੁੰਦਾ ਛੋਟਾ ਜਿਹਾ ਹੁੰਦਾ ਇੱਕ ਦਿਨ ਬੈਟ ਫੜ ਲਿਆ ਹੱਥ 'ਚ ਫੜ ਕੇ ਆਪਣੇ ਡੈਡ ਨੂੰ ਕਹਿੰਦਾ ਪਾਪਾ ਬਾਲ ਕਰੀਓ ਮੈਂ ਖੇਡਣੀ ਆ ਕ੍ਰਿਕਟ ਤੁਹਾਡੇ ਨਾਲ 3 ਸਾਲ ਦੇ ਬੱਚੇ ਦੇ ਦਿਮਾਗ ਦੇ ਵਿੱਚ ਹੀ ਇਹ ਗੱਲ ਬੈਠ ਗਈ ਕਿ ਮੈਂ ਕ੍ਰਿਕਟ ਦਾ ਇੰਟਰਸਟ ਸੀਗਾ ਕਹਿੰਦੇ ਨੇ ਇਹ ਦਿਨ ਰਾਤ ਕ੍ਰਿਕਟ ਦੇ ਮੈਦਾਨ ਦੇ ਵਿੱਚ ਪ੍ਰੈਕਟਿਸ ਕਰਦਾ ਕਈ ਘੰਟੇ ਜਿਵੇਂ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਜਾਂਦਾ ਕਿ ਉਹ ਅਰਲੀ ਇਨ ਦਾ ਮਾਰਨਿੰਗ ਉੱਠ ਕੇ ਪ੍ਰੈਕਟਿਸ ਕਰਨ ਜਾਂਦਾ ਕਈ ਘੰਟੇ ਕਰਦਾ ਸੀ ਇਸੇ ਤਰ੍ਹਾਂ ਹੀ ਕਿਹਾ ਜਾਂਦਾ ਕਿ 2006 ਦੇ ਵਿੱਚ ਕਰਨਾਟਕ ਦੇ ਵਿੱਚ ਰਣਜੀ ਟਰਾਫੀ ਦੇ ਮੈਚ ਹੋਏ ਸੀਗੇ ਅਤੇ ਜਿਹੜਾ ਆਪਣਾ ਵਿਰਾਟ ਕੋਹਲੀ ਹੈ ਇਹ ਪਹਿਲੇ ਦਿਨ ਜਦੋਂ ਖੇਡ ਰਿਹਾ ਸੀਗਾ ਅਤੇ ਪਹਿਲੇ ਦਿਨ ਦੇ ਅੰਤ 'ਤੇ ਇਹਨੇ 46 ਰਨਾਂ ਬਣਾਈਆਂ ਸੀ ਨਾਟ ਆਊਟ ਹੋ ਕੇ ਦੂਜੇ ਦਿਨ ਫਿਰ ਖੇਡਣਾ ਸੀ ਉਹ ਟੈਸਟ ਮੈਚ ਸੀਗਾ ਜਦੋਂ ਇਹ 46 ਰਨ ਬਣਾ ਕੇ ਨਾਟ ਆਊਟ ਹੋਇਆ ਅਤੇ ਅਚਾਨਕ ਹੀ ਇਹਨੂੰ ਖਬਰ ਮਿਲੀ ਕਿ ਤੇਰੇ ਫਾਦਰ ਦੀ ਦਿੱਲੀ ਵਿੱਚ ਡੈਥ ਹੋ ਗਈ ਸਾਰੇ ਬੰਦੇ ਕਹਿੰਦੇ ਵੀ ਹੁਣ ਇਹਨੇ ਤਾਂ ਚਲੇ ਜਾਣਾ ਦਿੱਲੀ ਆਫਕੋਰਸ ਫਾਦਰ ਦੀ ਡੈਥ ਹੋਈ ਹੈ ਪਰ ਇਹਨੇ ਅੱਗੇ ਜਿਹੜਾ ਸੀ ਪਿਤਾ ਦਾ ਸੁਪਨਾ ਸੀ ਕਿ ਉਹ ਚਾਹੁੰਦਾ ਸੀ ਵਧੀਆ ਕ੍ਰਿਕਟਰ ਹੋਵੇ ਸੋ ਇਹ ਦੂਸਰੇ ਦਿਨ ਖੇਡਿਆ ਇਹਨੇ ਪੂਰੀ ਸੈਂਚਰੀ ਬਣਾਈ ਫਿਰ ਜਾ ਕੇ ਫਾਦਰ ਦੇ ਫਿਊਨਰਲ ਦੇ ਵਿੱਚ ਸ਼ਾਮਲ ਹੋਇਆ ਕਿਉਂਕਿ ਵਿਰਾਟ ਦੇ ਅੰਦਰ ਜਿੱਦ ਸੀ ਕਿਸੇ ਚੀਜ਼ ਨੂੰ ਪਾਉਣ ਦੀ ਪਾਗਲਪਨ ਸੀ ਜਿਸ ਕਰਕੇ ਉਸਨੇ ਕ੍ਰਿਕਟ ਵਿੱਚ ਬਹੁਤ ਰਿਕਾਰਡ ਬਣਾਏ ਸਚਿਨ ਤੰਦੂਲਕਰ ਛੋਟਾ ਜਿਹਾ ਹੀ ਹੈ ਕੱਦ ਦਾ 10ਵੀਂ ਫੇਲ ਹੈ ਪਰ ਦੁਨੀਆ ਦਾ ਸਭ ਤੋਂ ਬਿਹਤਰ ਬੱਲੇਬਾਜ਼ ਉਹਨੂੰ ਮੰਨਿਆ ਜਾਂਦਾ ਕਿਉਂ ਆਪਣੀ ਮਿਹਨਤ ਅਤੇ ਜਨੂੰਨ ਕਰਕੇ ਮੈਂ ਪੜ੍ਹ ਰਿਹਾ ਸੀਗਾ ਕਿ ਇੱਕ ਵਾਰ ਪਾਕਿਸਤਾਨ 'ਤੇ ਜਦੋਂ ਇੰਡੀਆ ਦਾ ਮੈਚ ਹੋਇਆ ਪਾਕਿਸਤਾਨੀ ਬੜੇ ਫਾਸਟ ਬਾਲਰ ਸੀ 150 ਕਿਲੋਮੀਟਰ ਦੀ ਸਪੀਡ 'ਤੇ ਬਾਲ ਸਿੱਟਦੇ ਸੀਗੇ ਇਹ 16 ਸਾਲ ਦਾ ਸੀ ਕੱਦ ਵੈਸੇ ਹੀ ਛੋਟਾ ਸੀ ਅਤੇ ਹੈ ਵੀ 16 ਸਾਲ ਦਾ ਸੀਗਾ ਅਤੇ ਜਦੋਂ ਬਾਲ ਮਾਰੀ ਅਤੇ ਨੱਕ 'ਤੇ ਸਿੱਧੀ ਆ ਕੇ ਬਾਲ ਵੱਜੀ ਅਤੇ ਡਿੱਗ ਪਿਆ ਥੱਲੇ ਅਤੇ ਖੂਨੋਂ ਖੂਨ ਹੋ ਗਿਆ ਅਤੇ ਈਵਨ ਕਹਿੰਦੇ ਨੇ ਵੀ ਮੈਨੂੰ ਹੁਣ ਪੱਕਾ ਨਹੀਂ ਪਤਾ ਨਵਜੋਤ ਨੇ ਕਿਹਾ ਵੀ ਤੂੰ ਰਹਿ ਰੈਸਟ ਕਰ ਜਾ ਹੋਸਪਿਟਲ ਚਲਾ ਜਾ ਇਹ ਕਾਫੀ ਚਿਰ ਧਰਤੀ 'ਤੇ ਪਿਆ ਰਿਹਾ ਫਿਜੀਓਥੈਰੇਪਿਸਟ ਵੀ ਆਏ ਹੋਰ ਵੀ ਆਏ ਅਤੇ ਜਦੋਂ ਇਹ 2-4 ਮਿੰਟ ਬਾਅਦ ਉੱਠਿਆ ਕਹਿੰਦਾ ਆਈ ਪਲੇ ਉਹ ਜਿਹੜੀ ਆਪਣੀ ਇਹਨਾਂ ਦੀ ਮਹਾਰਾਸ਼ਟਰ ਦੀ ਹੈ ਮੈਂ ਖੇਲੂੰਗਾ ਜਾਂ ਕੁਛ ਵੀ ਕਿਹਾ ਇਹਦੇ 2 ਵਰਡ ਸੀਗੇ ਤਾਂ ਹੀ ਇਹਦੀ ਜਿਹੜੀ ਡਿਟਰਮੀਨੇਸ਼ਨ ਸੀਗੀ ਨਾ ਉਹਦੇ ਕਰਕੇ ਇਹ ਦੁਨੀਆ ਦਾ ਬੈਸਟ ਕ੍ਰਿਕਟਰ ਮੰਨਿਆ ਗਿਆ ਇਹਨੂੰ ਭਾਰਤ ਰਤਨ ਵੀ ਦਿੱਤਾ ਫੁੱਟਬਾਲ ਦੀ ਗੱਲ ਕਰ ਲਓ ਜਿਹੜਾ ਪੁਰਤਗੀਜ਼ ਹੈ ਪੁਰਤਗਾਲ ਦਾ ਰਹਿਣ ਵਾਲਾ ਹੈ ਰੋਨਾਲਡੋ ਉਹ ਦੁਨੀਆ ਦਾ ਇੱਕ ਬਹੁਤ ਵਧੀਆ ਟੌਪ ਦਾ ਖਿਲਾੜੀ ਮੰਨਿਆ ਜਾਂਦਾ ਫੁੱਟਬਾਲ ਦੇ ਵਿੱਚ ਸੌਕਰ ਦੇ ਵਿੱਚ ਜਿਹਨੂੰ ਕਿਹਾ ਜਾਂਦਾ ਇੱਕ ਰਾਤ ਕੀ ਹੋਇਆ ਕਿ ਇਹਨਾਂ ਦਾ ਕੈਂਪ ਲੱਗਿਆ ਹੋਇਆ ਸੀਗਾ ਜਦੋਂ ਕੈਂਪ ਲੱਗਿਆ ਹੋਇਆ ਸੀਗਾ ਅਤੇ ਉਹ ਕੈਂਪ ਜੰਗਲ ਦੇ ਵਿੱਚ ਸੀਗਾ ਅੱਧੀ ਰਾਤ ਨੂੰ ਉਹਦੇ ਕੋਚ ਨੇ ਸੁਣਿਆ ਰੋਨਾਲਡੋ ਦੇ ਕੋਚ ਨੇ ਸੁਣਿਆ ਕਿ ਕੋਈ ਜੰਗਲ ਦੇ ਵਿੱਚ ਦੌੜਿਆ ਜਾ ਰਿਹਾ ਉਹਨੇ ਸੋਚਿਆ ਕੋਈ ਜਾਨਵਰ ਹੋਊਗਾ ਪੱਤੇ ਹਿੱਲ ਰਹੇ ਨੇ ਰਾਤ ਨੂੰ ਤਾਂ ਆਵਾਜ਼ਾਂ ਆਉਂਦੀਆਂ ਨੇ ਫਿਰ ਉਹਨੇ ਸੋਚਿਆ ਵੀ ਹੋ ਸਕਦਾ ਕੋਈ ਮੀਡੀਆ ਵਾਲਾ ਟੀਵੀ ਵਾਲਾ ਰੋਨਾਲਡੋ ਦੀ ਮੂਵੀ ਬਣਾ ਰਿਹਾ ਹੋਵੇ ਅਤੇ ਉਹ ਲੁਕ ਕੇ ਜਦੋਂ ਗਿਆ ਰੋਨਾਲਡੋ ਦੇ ਕਮਰੇ ਦੇ ਬਾਹਰ ਅਤੇ ਕੀ ਦੇਖਦਾ ਕਿ ਦੂਰ ਰੋਨਾਲਡੋ ਜਿਹੜਾ ਸੀਗਾ ਉਹ ਜੰਗਲ ਦੇ ਵਿੱਚ ਫੁੱਟਬਾਲ ਦੀ ਪ੍ਰੈਕਟਿਸ ਕਰ ਰਿਹਾ ਸੀ ਇਹਨੂੰ ਕਹਿੰਦੇ ਨੇ ਜਨੂੰਨ ਆਮ ਤੌਰ 'ਤੇ ਅਸੀਂ ਪੂਰੀ ਲਗਨ ਨਾਲ ਮਿਹਨਤ ਨਹੀਂ ਕਰਦੇ ਸਗੋਂ ਅਸੀਂ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਹਾਂ ਕਿ ਜੇ ਕਿਸਮਤ 'ਚ ਹੋਇਆ ਬਣ ਜਾਂਗੇ ਕਿਸਮਤ ਨਾਲ ਨਹੀਂ ਹਿੰਮਤ ਕਰੇ ਇਨਸਾਨ ਤੋਂ ਕਿਆ ਕੁਛ ਹੋ ਨਹੀਂ ਸਕਦਾ ਰੋਨਾਲਡੋ ਦੀ ਉਮਰ 12 ਸਾਲ ਦੀ ਸੀ ਜਦੋਂ ਉਹਨੇ ਪਹਿਲਾ ਕੋਚਿੰਗ ਕੈਂਪ ਲਾਇਆ ਆਪਣੇ ਪਰਿਵਾਰ ਤੋਂ ਦੂਰ ਰਿਹਾ 15 ਸਾਲ ਦੀ ਉਮਰ ਦੇ ਵਿੱਚ ਉਹਦੇ ਹਾਰਟ ਦੀ ਇੱਕ ਸਵੀਅਰ ਪ੍ਰੋਬਲਮ ਆ ਗਈ ਡਾਕਟਰ ਕਹਿੰਦੇ ਹੁਣ ਤੂੰ ਸਾਰੀ ਜ਼ਿੰਦਗੀ ਫੁੱਟਬਾਲ ਨਹੀਂ ਖੇਡ ਸਕਦਾ ਪਰ ਇਹਨੇ ਰਿਸਕੀ ਸਰਜਰੀ ਕਰਾ ਕੇ ਫੁੱਟਬਾਲ ਨੂੰ ਤਰਜੀਹ ਦਿੱਤੀ ਅਤੇ ਇਹਦੇ ਫਾਦਰ ਕਿਉਂਕਿ ਸ਼ਰਾਬੀ ਸੀਗਾ ਅਤੇ ਉਹ ਜਿਹੜਾ ਸੀਗਾ ਸ਼ਰਾਬੀ ਹੋਣ ਕਰਕੇ ਮਾਲੀ ਸੀਗਾ ਅਤੇ ਉਹਦੀ ਡੈਥ ਹੋ ਗਈ ਮਾਂ ਨੇ ਲੋਕਾਂ ਦੇ ਭਾਂਡੇ ਮਾਂਜੇ ਪਰ ਰੋਨਾਲਡੋ ਫੁੱਟਬਾਲ ਖੇਡਣ ਦਾ ਜਨੂੰਨ ਸੀ ਮੈਚ ਖੇਡਣ ਤੋਂ ਬਾਅਦ ਲੋਕ ਆ ਕੇ ਰੈਸਟ ਕਰਦੇ ਨੇ ਪਰ ਇਹ ਸਿੱਧਾ ਜਿੰਮ 'ਚ ਜਾ ਕੇ ਹੋਰ ਪ੍ਰੈਕਟਿਸ ਕਰਦਾ ਹੈ ਇੱਕ ਵਾਰ ਕਿਹਾ ਜਾਂਦਾ ਕਿ ਕਿਸੇ ਨੇ ਪਾਰਟੀ ਦਿੱਤੀ ਮੈਚ ਤੋਂ ਬਾਅਦ ਉਹਦੇ ਘਰ ਡਿਨਰ ਸੀਗਾ ਅਤੇ ਸਾਰੇ ਬੰਦੇ ਆਪਣਾ ਖਾਣਾ ਪੀਣਾ ਖਾ ਕੇ ਉੱਥੇ ਸਟੂਡੀਓ 'ਚ ਆ ਗਏ ਪਰ ਇਹ ਸਟੂਡੀਓ ਜਾਣ ਦੀ ਥਾਂ ਜੋ ਦੇਖਿਆ ਰੋਨਾਲਡੋ ਤਾਂ ਆਏ ਹੀ ਨਹੀਂ ਸਿੱਧਾ ਜਾ ਕੇ ਪਲੇਗਰਾਊਂਡ ਦੇ ਵਿੱਚ ਜਾ ਕੇ ਪ੍ਰੈਕਟਿਸ ਕਰਦਾ ਰਿਹਾ ਸੋ ਕਹਿਣ ਦਾ ਮੇਰਾ ਮਤਲਬ ਹੈ ਕਿ ਜਿਹੜੀ ਬੰਦੇ ਨੇ ਗੋਲ ਅਚੀਵ ਕਰਨਾ ਹੁੰਦਾ ਨਾ ਉਹਦੇ ਵਿੱਚ ਮੁਸ਼ਕਲਾਂ ਬਹੁਤ ਹੁੰਦੀਆਂ ਨੇ ਪਰ ਮੁਸ਼ਕਲਾਂ ਦੀ ਕਦੇ ਪਰਵਾਹ ਨਹੀਂ ਕਰਨੀ ਚਾਹੀਦੀ ਮੁਸ਼ਕਲਾਂ ਤਾਂ ਆਉਣਗੀਆਂ ਜੇ ਈਜ਼ੀ ਤਰੀਕੇ ਨਾਲ ਅਸੀਂ ਗੋਲ ਪ੍ਰਾਪਤ ਕਰ ਲਈਏ ਫਿਰ ਤਾਂ ਹਰੇਕ ਹੀ ਕਰ ਲੂਗਾ ਤਾਂ ਹੀ ਕੁਛ ਬੰਦੇ ਕਰਦੇ ਨੇ ਜਿਹੜੇ ਕਿ ਮੁਸ਼ਕਲਾਂ ਨੂੰ ਫੇਸ ਕਰਦੇ ਨੇ ਕਿਉਂਕਿ ਕਿਹਾ ਜਾਂਦਾ ਮੁਸ਼ਕਲੋਂ ਸੇ ਘਿਰਾ ਹੂੰ ਮੁਸ਼ਕਲਾਂ ਨੇ ਘੇਰ ਲਿਆ ਮੁਸ਼ਕਲੋਂ ਸੇ ਘਿਰਾ ਹੂੰ ਪਰ ਪਰੇਸ਼ਾਨ ਨਹੀਂ ਹੂੰ ਪਰ ਆਮ ਵਰੀ ਨਹੀਂ ਕਰ ਰਿਹਾ ਮੁਸ਼ਕਲੋਂ ਸੇ ਘਿਰਾ ਹੂੰ ਪਰ ਪਰੇਸ਼ਾਨ ਨਹੀਂ ਹੂੰ ਹਾਲਾਤੋਂ ਸੇ ਡਰ ਜਾਊਂ ਮੈਂ ਕਮਜ਼ੋਰ ਇਨਸਾਨ ਨਹੀਂ ਹੂੰ रुख मोड़ सकता हूं मैं तूफानों के भी, जानदार हूं मैं, कोई बेजान नहीं हूं मैं, एक जरा जूंदा जागदा इंसान हाँ। तो मैनू यह पता होना चाहिए कि जो मैं अपनी माँ के पेट में सीगा तो जी मेरी लाइफ सी जी जान सी वह किने पाई सी, ना प्यो ने पाई है ना माँ ने पाई है, उन्होंने पाने वाला परमात्मा सी, कुल मालक सी जिन्हें कायनात नू पैदा किया, जदों मेरी जान उस परमात्मा ने पाई है मैं उस परमात्मा का बच्चा, तो फिर मैं डरन की लोड़ है, मैनू तो हमेशा भरोसा होना चाहिए परमात्मा दे विच, इस करके मैनू कोई भी मुश्किल जिन्नी मर्जी आवे मेरा कोई बिगाड़ नहीं सकती। दूजी गल कामयाबी का राज गुड कंपनी भी है, जिन्ना चिर तक साड़ी कंपनी वड्डी नहीं बनना असी प्लेयर है खाने असी पीजे ने, बनना असी बिजनेसमैन है तो बिजनेसमैन बनना है तो हथ पैर मारने ही नहीं, चिट्टा पीना है तो असी कित्थों वधिया प्लेयर बन जाएंगे, चंगी कंपनी रखो, जदों असी चंगी कंपनी रखांगे उदा साड़ी परसनैलिटी दे उत्ते साड़े करैक्टर ते असर पैंदा है, फिर असी कामयाब भी हो सकदे हां। चंगी कंपनी चंगे लोगों की होंदी है, जिवें कहा जांदा ना बुरियां दा कदे साथ ना करिए, बुरियां दा कदे साथ ना करिए, जो दुख झोली विच पाउंदे ने ला नाल जारी फकीरां दे, जो रब नाल मिलाउंदे ने ओह लोकी मिठियां गल्लां करदे, इह हकीकत है 21वीं सदी च, लोकी मिठियां गल्लां करदे पिठ पिछे तीर चलाउंदे ने कौड़े बोल फकीरां वाले, जो जिंदगी सफल बनाउंदे ने। सानू अपने वैलविशर की पहचान करनी पवेगी, कई बार मिठे बोल दे लोग अंदरों जैलसी करदे ने, साडी तरक्की विच अंदरों सड़दे ने ते हमेशा गलत गाइड करदे ने, पर खरी गल कोरा कहन वाले भावें सानू बुरे लगदे ने पर उन्हां दी जिहड़ी अडवाइस हुंदी है ना, उन्हां दी जिहड़ी गल हुंदी है वो निम दे पत्ते वांगू हुंदी है, जिवें फिंसियां हो जांदियां ने जदों असीं निम दे पानी नाल धोने साडियां फिंसियां दा इलाज हो जांदा है, सानू शूगर हो जाए साडे फोड़े निकले और निम कौड़ी लगदी है पर जदों असीं पीने आ फोड़े दूर हो जांदे ने। सो इसे तरह जिहड़े बंदे कोई कौड़ियां गल्लां करदे ने स्पष्ट गल्लां करदे ने उन्हां दा बुरा ना मनाया करो, सगों उह तुहाडे वैलवेशर हो सकदे ने, पर जदों असीं मन च रखदे आ मैल ते फिर साडी कामयाबी कित्थों होगी, ना साडी रब भला करे, मन नूं साफ करन दी लोड़ है, जिवें कहिंदे ने मन तू जोत सरूप है अपना मूल पछाण, जिन्ना चिर तक मन नूं पता नहीं लगदा कि मैं की हां उन्ना चिर असीं तरक्की नहीं कर सकदे। जब मन है तेरा काला तो क्या करेगा उपर वाला, जब मन है तेरा चंगा तो भीतर ही है गंगा, जब मन तेरे निराशा तो घर में दुख का बासा, जब मन तेरे विश्वास तो घर में सुख का वास, क्योंकि एक गल नहीं मस्जिद मंदिर दी, एक खेड है सारी अंदर दी। थोड़े जी अंदर दे विच भी सानू जिन्ना चिर तक असी परमात्मा नाल लिव नहीं लाउंदे, उस याद नहीं करदे, मैडिटेशन नहीं करदे, रब दा नाम लैके घरों नहीं निकलदे, उन्हूं याद नहीं करदे, पुठी कंपनी तो नहीं बचदे, उन्ना चिर तक जिंदगी दे विच तरक्की करनी भी बड़ी मुश्किल है। जदों असी अंदर जाने बैन यू गो विद इन, जिवें कहा जाना ता ही सानू कोई पता लगता है, फिर ही सानू शांति आउंदी है, सुख आउंदा, खुशी आउंदी है, जिन्नियां मर्जी वड्डे वड्डे अफसर बन जाओ जदों खुशी नहीं आउंदी तो फिर अफसरी की करोंगे। सो खुशी आउंदी है सानू अंदरों, जिवें आपां कहिंदे मैं भीतर गया, भीतर कहिंदे अंदर, हिंदी दा शब्द मैं भीतर गया, इहदा मतलब की है मैं भी तर गया, जदों भीतर जाओगे फिर ही तरोंगे, दैन यू गो विद इन, ਤਾਂ ਤੁਹਾਨੂੰ ਪਤਾ ਲੱਗੂਗਾ ਕਿ ਅੰਦਰ ਕਿਹੜੀਆਂ ਕਿਹੜੀਆਂ ਸ਼ਕਤੀਆਂ ਨੇ ਅਤੇ ਕਿਹੜੀ ਮੇਰੀਆਂ ਸ਼ਕਤੀਆਂ ਫਾਜ਼ਿਲ ਕਰਦੀਆਂ, ਕਿਹੜੀ ਮੇਰੀ ਸ਼ਕਤੀ ਰਹਿਮਤ ਕਰਦੀਆਂ ਨੇ। ਹੁਣ ਅਸੀਂ ਗਿਵ ਅਪ ਕਿਉਂ ਕਰਦੇ ਹਾਂ? ਇੱਕ ਹੁੰਦਾ ਲੈਕ ਆਫ ਸੈਲਫ ਕੌਨਫੀਡੈਂਸ, ਕੌਨਫੀਡੈਂਸ ਅਸੀਂ ਲੂਜ਼ ਕਰ ਜਾਂਦੇ ਹਾਂ। ਹਾਥੀ ਦੀ ਇਗਜ਼ਾਮਪਲ ਮੈਂ ਬੜੇ ਵਾਰੀ ਦਿੱਤੀ ਹੈ ਕਿ ਜਦੋਂ ਹਾਥੀ ਛੋਟਾ ਹੁੰਦਾ ਉਹਦੇ ਗੱਲ ਉਹਦੇ ਪੈਰ ਦੇ ਵਿੱਚ ਰੱਸਾ ਬੰਨ ਕੇ ਦਰਖਤ ਨਾਲ ਬੰਨ ਲੈਂਦੇ ਨੇ ਕਿਉਂਕਿ ਬੱਚਾ ਦੇਣਾ ਤਾਂ ਹੁੰਦਾ, ਉਨੀ ਤਾਕਤ ਨਹੀਂ ਹੁੰਦੀ, ਉਹ ਕੋਸ਼ਿਸ਼ ਕਰਦਾ ਨਹੀਂ ਛੁਡਾਉਣ ਦੀ, ਛੁੱਟਦਾ ਹੈ ਨਹੀਂ, ਫਿਰ ਉਹ ਪੱਕੇ ਤੌਰ 'ਤੇ ਆਪਣੇ ਦਿਮਾਗ 'ਚ ਬਿਠਾ ਲੈਂਦਾ ਵੀ ਇਹ ਰੱਸਾ ਨਹੀਂ ਮੈਂ ਚੜਾ ਸਕਦਾ। ਹਾਲਾਂਕਿ ਜਦੋਂ ਵੱਡਾ ਹੋ ਜਾਂਦਾ ਰੱਸਾ ਦਾ ਕੀ, ਉਹ ਦਰਖਤ ਨੂੰ ਵੀ ਪੱਟ ਕੇ ਬਾਹਰ ਮਾਰ ਸਕਦਾ, ਪਰ ਉਹਦੇ ਦਿਮਾਗ ਦੇ ਵਿੱਚ ਇਹ ਲੈਕ ਆਫ ਕੌਨਫੀਡੈਂਸ ਹੋ ਜਾਂਦਾ। ਦੂਜੀ ਗੱਲ, ਵੀ ਸ਼ੁੱਡ ਨਾਟ ਕੇਅਰ ਅਦਰਸ, ਦੂਜੇ ਲੋਕਾਂ ਦੀ ਖਿਆਲ ਨਾ ਕਰੋ, ਕਿਉਂਕਿ ਮੈਂ ਜਿਵੇਂ ਪਹਿਲਾਂ ਕਿਹਾ ਲੋਕ ਵਿੱਚੋਂ ਸ਼ਤਾ ਉੱਪਰੋਂ ਸ਼ਤਾਨ ਨੇ, ਬਹੁਤ ਉੱਪਰੋਂ ਮਿੱਠੇ ਨੇ, ਵਿੱਚੋਂ ਕੌੜੇ ਨੇ, ਵਿੱਚੋਂ ਤੁਹਾਡੇ ਨਾਲ ਜੈਲਸੀ ਕਰਦੇ ਨੇ, ਚੰਗੇ ਫਰੈਂਡ ਵੀ ਨਹੀਂ ਹੁੰਦੇ, ਉਹ ਲੱਗਦਾ ਵੀ ਸਾਡਾ ਵਧੀਆ ਫਰੈਂਡ ਹੈ, ਤੁਹਾਡਾ ਬੇੜਾ ਗਰਕ ਕਰਕੇ ਨਾ ਉਹ ਆਪ ਅੰਦਰੋਂ ਦੀ ਖੁਸ਼ ਹੁੰਦੇ ਨੇ। ਮੈਡੀਕਲ ਰੈਜੀਡੈਂਸੀ ਦੇ ਵਿੱਚ ਮੈਂ ਦੇਖਿਆ ਜਦੋਂ ਬੱਚੇ 2-3-4 ਸਾਲ ਕਲੀਅਰ ਨਹੀਂ ਨਾ ਹੁੰਦੇ, ਉਹਨਾਂ ਦੇ ਦਿਮਾਗ 'ਤੇ ਸਟ੍ਰੈਸ ਹੋ ਜਾਂਦਾ ਅਤੇ ਜਿਹੜੇ ਉਹਨਾਂ ਦੇ ਜਿਹੜੇ ਕਹਿੰਦੇ ਨੇ ਮੇਰੇ ਬਹੁਤ ਵਧੀਆ ਫਰੈਂਡ ਨੇ, ਹੁੰਦੇ ਨਹੀਂ, ਉਹ ਕਹਿੰਦੇ ਛੱਡ ਪਰਾਂ ਡਾਕਟਰ ਬਣਨਾ ਕੋਈ ਜ਼ਰੂਰੀ ਆ, ਛੱਡ ਪਰਾਂ ਤੂੰ ਹੋਰ ਕੋਈ ਕਰ ਲੈ, ਉਹ ਵਿੱਚ ਹੀ ਜਿਹੜੇ ਬੰਦੇ ਨੇ MD ਕਰ ਲਈ, ਜਿਹੜੇ ਬੰਦੇ ਨੇ ਕੈਨੇਡਾ ਦੇ QE1, QE2 ਕਰ ਲਏ, ਕਿੰਨੇ ਪੇਪਰ ਲਿਖ ਲਏ ਅਮਰੀਕਾ ਦੇ USMLE 1, 2, 3 ਕਰ ਲਏ, ਤੇ ਇੰਨੇ ਇੰਨੇ ਵਧੀਆ ਉਹਦੇ ਹੋਸਪਿਟਲ ਦੇ ਵਿੱਚ ਬੁੱਕਸ ਦੇ ਵਿੱਚ ਨੋਟਸ ਲਿਖੇ ਨੇ, ਤੇ ਉਹ ਕਿਉਂ ਨਹੀਂ ਕਰੂਗਾ? ਪਰ ਦੂਸਰੇ ਬੰਦੇ ਖਹਿੜਾ ਨਹੀਂ ਛੱਡਦੇ ਕੋਈ, ਮੈਂ ਇਹਦਾ ਨਹੀਂ ਕਹਿੰਦਾ ਉਪਰੀਆਂ ਕਰਤੀਆਂ ਕਿਸੇ ਹੋਰ ਲੱਗ ਗਈ, ਨਜ਼ਰ ਲੱਗ ਗਈ, ਉਹ ਰੈਜੀਡੈਂਸੀ ਦੇ ਵਿੱਚੋਂ ਰਹਿ ਜਾਂਦੇ ਨੇ ਕਿਉਂਕਿ ਦੂਜਿਆਂ ਦੀ ਕੇਅਰ ਕਰਦੇ ਨੇ। ਅੱਜ ਦੇਖ ਲਓ ਇੰਡੀਆ ਦੇ ਵਿੱਚ ਵੀ ਵੱਡੇ ਵੱਡੇ ਸ਼ਹਿਰਾਂ 'ਚ ਮੈਂ ਗਿਆ ਸੀ, ਕੇਰਲਾ ਦੇ ਵਿੱਚ, ਗੁੜਗਾਉਂ ਦੇ ਵਿੱਚ ਗਿਆ ਸੀਗਾ, ਪੰਜਾਬ ਦੇ ਵਿੱਚ ਵੀ ਸ਼ਾਇਦ ਅੰਮ੍ਰਿਤਸਰ, ਉੱਥੇ KFC ਕੈਂਟੱਕੀ ਫਰਾਈਡ ਚਿਕਨ ਦੇ ਬੋਰਡ ਲੱਗੇ ਨੇ, ਇੱਕ ਬੰਦੇ ਦੀ ਫੋਟੋ ਲੱਗੀ ਹੁੰਦੀ ਹੈ, ਉਹ ਚਿਕਨ ਵੇਚਦੇ ਨੇ। ਉਹ ਬੰਦੇ ਦੀ ਹਕੀਕਤ ਇਹ ਹੈ ਵੀ ਉਹ ਅਮਰੀਕਾ ਦੀ ਫੌਜ ਵਿੱਚ ਰਿਟਾਇਰ ਹੋਇਆ ਸੀ, ਜਦੋਂ ਉਹ ਫੌਜ ਦੇ ਵਿੱਚ ਸ਼ੈਫ ਸੀਗਾ, ਚਿਕਨ ਵਧੀਆ ਫਰਾਈ ਕਰ ਲੈਂਦਾ ਸੀ, ਟੇਸਟੀ ਹੁੰਦਾ ਸੀ। ਉਹਨੇ ਸੋਚਿਆ ਜਦੋਂ ਰਿਟਾਇਰ ਹੋਣ ਤੋਂ ਬਾਅਦ ਵੀ ਮੈਂ ਆਪਣੇ ਚਿਕਨ ਵੇਚਾਂ, ਮੇਰੇ ਕੋਲ ਫਿਰ ਪੈਸੇ ਹੋਣਗੇ, ਹੁਣ ਤਾਂ ਮੇਰੇ ਕੋਲ ਹੈਂਡ ਟੂ ਮਾਊਥ ਹੈ। ਸੋ ਉਹਨੇ ਚਿਕਨ ਫਰਾਈ ਕਰਕੇ ਹੋਟਲਾਂ 'ਚ ਵੇਚਣਾ ਲੈ ਕੇ ਜਾਂਦਾ ਸੀਗਾ, ਕੋਈ ਹੋਟਲ ਵਾਲਾ ਅਸੈਪਟ ਨਹੀਂ ਕਰਦਾ ਸੀ। ਉਹ ਕਹਿੰਦੇ ਨੇ 1007 ਵਾਰ ਹੋਟਲਾਂ 'ਚ ਗਿਆ ਪਰ ਕਿਸੇ ਨੇ ਉਹਦਾ ਚਿਕਨ ਨਹੀਂ ਲਿਆ, ਪਰ ਉਹਨੇ ਹੌਸਲਾ ਨਹੀਂ ਛੱਡਿਆ, ਨੈਵਰ ਗਿਵ ਅਪ ਜਾਂ ਡੋਂਟ ਗਿਵ ਅਪ, ਛੱਡਿਆ ਨਹੀਂ। ਅਤੇ ਅਖੀਰ ਦੇ ਵਿੱਚ 1008 ਵਾਰ ਕਿਸੇ ਹੋਟਲ ਨੇ ਉਹਦਾ ਚਿਕਨ ਲਿਆ, ਅਤੇ ਉਹਨੇ ਸੈਂਪਲ ਲੋਕਾਂ 'ਚ ਵੰਡੇ, ਲੋਕਾਂ ਨੂੰ ਬੜਾ ਸਵਾਦ ਲੱਗਿਆ, ਅਤੇ ਉਹ ਇੰਨਾ ਪਾਪੂਲਰ ਹੋਇਆ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਅੱਜ ਦੁਨੀਆ ਦੇ ਵਿੱਚ ਚਾਈਨਾ ਚਲੇ, ਉੱਥੇ ਵੀ ਲੱਗੇ ਨੇ KFC ਬੋਰਡ, ਇੰਨਾ ਅਮੀਰ ਬਣ ਗਿਆ, ਪਰ ਉਹਦੇ ਮਾਲਕ ਦੀ ਆਪਾਂ ਅਮੀਰੀ ਦੀ ਨਹੀਂ ਗੱਲ ਕਰਦੇ, ਉਹਨੇ ਕੀ ਕਿਹਾ ਉਹਦੇ ਮਾਲਕ ਨੇ, ਦੈਟ ਇਜ਼ ਵੈਰੀ ਇੰਪੋਰਟੈਂਟ। ਉਹਦੀ ਮੈਂ ਇੱਕ ਲਾਈਨ ਚੂਜ਼ ਕੀਤੀ ਹੈ, KFC ਦੇ ਮਾਲਕ ਨੇ ਕਿਹਾ ਸੀਗਾ, ਯੂ ਡੂ ਨਾਟ ਹੈਵ ਟੂ ਬੀ ਗ੍ਰੇਟ ਟੂ ਸਟਾਰਟ। ਕਹਿੰਦਾ ਇਹ ਨਹੀਂ ਪਹਿਲਾਂ ਤੁਸੀਂ ਮਹਾਨ ਬਣੋ, ਬੜੇ ਉੱਚੇ ਹੋ, ਐਕਸਪਰਟ ਹੋਵੋ, ਮੈਂ ਤਾਂ ਸ਼ੁਰੂ ਕਰੂੰਗਾ ਕੰਮ। ਨਹੀਂ, ਉਹ ਕਹਿੰਦਾ ਸਟਾਰਟ ਦੇ ਵਿੱਚ ਗ੍ਰੇਟ ਹੋਣ ਦੀ ਲੋੜ ਨਹੀਂ, ਬਟ ਯੂ ਹੈਵ ਟੂ ਬੀ ਸਟਾਰਟ ਟੂ ਬਿਕਮ ਗ੍ਰੇਟ, ਸ਼ੁਰੂ ਕਰ ਦਿਓ, ਫਿਰ ਮਿਹਨਤ ਕਰੋ, ਫਿਰ ਤੁਸੀਂ ਗ੍ਰੇਟ ਬਣੋਗੇ। ਪਹਿਲਾਂ ਹੀ ਗ੍ਰੇਟ ਬਣ ਕੇ ਤੁਸੀਂ ਕੋਈ ਕੰਮ ਸ਼ੁਰੂ ਨਹੀਂ ਕਰ ਸਕਦੇ, ਪਹਿਲਾਂ ਕੰਮ ਸ਼ੁਰੂ ਕਰੋ, ਮਿਹਨਤ ਕਰੋ, ਫਿਰ ਗ੍ਰੇਟ ਬਣੋਗੇ। ਹਿੰਮਤ ਕਰੇ ਇਨਸਾਨ ਤੋਂ ਕਿਆ ਕੁਛ ਹੋ ਨਹੀਂ ਸਕਦਾ। ਆਪਣੇ ਦੇਸ਼ ਦਾ, ਇੰਡੀਆ ਦਾ ਪ੍ਰਧਾਨ ਮੰਤਰੀ ਦੇਖ ਲਓ, ਨਰਿੰਦਰ ਮੋਦੀ ਅੱਜ ਦੁਨੀਆ ਵਿੱਚ ਜੈ ਜੈਕਾਰ ਹੈ, ਬਚਪਨ ਦੇ ਵਿੱਚ ਚਾਹ ਵੇਚਦਾ ਹੁੰਦਾ ਸੀ। ਅਬਦੁਲ ਜੇ ਕਲਾਮ ਸਾਡੇ ਦੇਸ਼ ਦੇ ਰਾਸ਼ਟਰਪਤੀ ਹੋਏ ਨੇ, ਅਖਬਾਰ ਵੇਚਿਆ ਕਰਦੇ ਸਨ। ਐਕਟਰ ਜਿਹੜਾ ਹੈਗਾ ਅਕਸ਼ੇ ਕੁਮਾਰ, ਟੋਰਾਂਟੋ ਦੇ ਵਿੱਚ ਵੇਟਰ ਸੀਗਾ। ਕ੍ਰਿਕਟਰ ਜਿਹੜਾ ਧੋਨੀ ਹੈ, MS ਧੋਨੀ, ਉਹਦਾ ਜਨਮ ਦਿਨ ਸੀ ਮੇਰੇ ਖਿਆਲ ਕੱਲ ਪਰਸੋਂ, ਉਹ ਕ੍ਰਿਕਟ ਕੁਲੈਕਟਰ ਸੀਗਾ। ਭਾਰਤੀ ਸਿੰਘ ਜਿਹੜੇ ਕਪਿਲ ਸ਼ਰਮਾ ਦੇ ਸ਼ੋਅ 'ਚ ਮੇਰੇ ਖਿਆਲ ਸ਼ਾਇਦ ਆਉਂਦੀ ਹੈ, ਉਹ ਇੰਨੀ ਭਾਰੀ ਹੁੰਦੀ ਸੀ, ਲੋਕ ਉਹਦਾ ਫਨ ਉਡਾਉਂਦੇ ਸੀ, ਪਰ ਉਹਨੇ ਸ਼ੀ ਡਜ਼ਨਟ ਕੇਅਰ ਐਨੀ ਬਾਡੀ। ਉਹ ਅੱਜ ਕਾਮੇਡੀ ਕਿੰਗ ਹੈ, ਲੋਕ ਉਹਦੀਆਂ ਫੋਟੋਆਂ ਖਿਚਾਉਣ 'ਚ ਆਪਣਾ ਮਾਣ ਮਹਿਸੂਸ ਕਰਦੇ ਨੇ। ਦੂਜਿਆਂ ਦੀ ਪਰਵਾਹ ਕਰਨੀ ਛੱਡੋ, ਲੋਕ ਕੀ ਸੋਚਦੇ ਨੇ, ਸਗੋਂ ਆਪਣੇ ਆਪ ਵਿੱਚ ਵਿਸ਼ਵਾਸ ਪੈਦਾ ਕਰੋ, ਮੈਂ ਆਹ ਕਰ ਸਕਦਾ ਅਤੇ ਕਰਕੇ ਦਿਖਾਵਾਂਗਾ। ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ, ਬਤਾ ਤੇਰੀ ਰਜ਼ਾ ਕਿਆ ਹੈ। ਬਿਲ ਗੇਟ ਕੰਪਿਊਟਰ ਦੀ ਦੁਨੀਆ ਦੇ ਵਿੱਚ ਜਾਣਿਆ ਮਾਨਿਆ ਨਾਂ ਹੈ, ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੈ। ਪਹਿਲਾਂ ਗਰੀਬ ਸੀਗਾ, ਮਿਡਲ ਕਲਾਸ ਫੈਮਿਲੀ ਕਹਿ ਲਓ, ਪੜ੍ਹਿਆ ਪੜ੍ਹਿਆ ਇਸ ਦਿਨ ਲਾਅ ਕਰਦਾ ਸੀਗਾ, ਲਾਅ ਕਰਦਾ ਕਰਦਾ ਲਾਅ ਵਿੱਚ ਛੱਡ ਕੇ ਕੰਪਿਊਟਰ ਦੇ ਵਿੱਚ ਇੰਟਰਸਟ ਸੀ, ਕੰਪਿਊਟਰ ਦਾ ਸ਼ੁਰੂ ਕੀਤਾ, ਸੋਫਟਵੇਅਰ ਬਣਾਇਆ। ਕਹਿੰਦੇ ਨੇ ਅੱਜ ਉਹ ਇੰਨਾ ਅਮੀਰ ਹੈ ਕਿ ਹਰ ਮਿੰਟ, ਘੰਟੇ ਦੀ ਨਹੀਂ, ਦਿਨ ਦੀ ਨਹੀਂ, ਮਹੀਨੇ ਦੀ ਇਨਕਮ ਨਹੀਂ, ਇੱਕ ਮਿੰਟ ਦੀ ਜਿਹੜੀ ਇਨਕਮ ਹੈ ਨਾ, ਉਹ 15 ਲੱਖ ਰੁਪਏ ਹੈ। ਇੱਕ ਮਿੰਟ ਦੇ ਵਿੱਚ 15 ਲੱਖ ਘੱਟੋ ਘੱਟ ਰੁਪਏ ਕਮਾਉਂਦਾ, ਅਤੇ ਇਹ ਨਹੀਂ ਹੈ ਵੀ 10 ਸਾਲਾਂ ਦੀ ਇਨਕਮ ਘੱਟ ਜੂਗੀ, ਜਿੰਨਾ ਚਿਰ ਤੱਕ ਇਹ ਜਿਉਂਦਾ ਘੱਟੋ ਘੱਟ 15 ਲੱਖ ਰੁਪਇਆ ਇੱਕ ਮਿੰਟ ਦੇ ਇਹਨੇ ਕਮਾਉਣੇ ਨੇ। ਇਹ ਵੀ ਨਹੀਂ ਇੰਨੇ ਪੈਸੇ ਕੀ ਕਰੂਗਾ, ਚੈਰਿਟੀ ਬਹੁਤ ਕਰਦਾ, ਚੰਗਾ ਇਨਸਾਨ ਹੈ। ਸੋ ਬਿਲ ਗੇਟ ਨੇ ਇੱਕ ਵਧੀਆ ਗੱਲ ਕਹੀ ਹੈ, ਉਹ ਸਾਨੂੰ ਉਹਨਾਂ ਦੀਆਂ ਗੱਲਾਂ ਤੋਂ ਸਿੱਖਣ ਦੀ ਲੋੜ ਹੈ, ਜ਼ਿੰਦਗੀ ਦੇ ਤਜਰਬੇ ਤੋਂ ਸਿੱਖਣ ਦੀ ਲੋੜ ਹੈ। ਬਿਲ ਗੇਟ ਨੇ ਕਿਹਾ ਸੀਗਾ ਕਿ ਜੇ ਤੁਸੀਂ ਗਰੀਬ ਪੈਦਾ ਹੋਏ, ਜੇ ਹੁਣ ਬਾਈ ਬਰਥ ਮਾਂ ਬਾਪ ਗਰੀਬ ਨੇ, ਅਸੀਂ ਗਰੀਬ ਪੈਦਾ ਹੋਏ ਹਾਂ, ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ। ਬਿਲ ਗੇਟ ਕੀ ਕਹਿੰਦਾ, ਕਹਿੰਦਾ ਜੇ ਤੁਸੀਂ ਗਰੀਬ ਪੈਦਾ ਹੋਏ ਤਾਂ ਇਸ ਦੇ ਵਿੱਚ ਸਾਡਾ ਕੋਈ ਕਸੂਰ ਨਹੀਂ, ਪਰ ਜੇ ਤੁਸੀਂ ਗਰੀਬ ਹੋ ਕੇ ਮਰੇ, ਗਰੀਬ ਪੈਦਾ ਹੋਏ ਤਾਂ ਗਰੀਬ ਹੀ ਮਰ ਗਏ, ਫਿਰ ਇਹ ਤੁਹਾਡੀ ਗਲਤੀ ਜ਼ਰੂਰ ਹੈ, ਕਿਉਂਕਿ ਤੁਹਾਨੂੰ ਪਰਮਾਤਮਾ ਨੇ ਮੌਕਾ ਦਿੱਤਾ ਸੀ। ਜੇ ਕੋਸ਼ਿਸ਼ ਕਰਦੇ, ਦੁਨੀਆ ਨੂੰ ਸਮਝਦੇ, ਆਪਣੇ ਗੋਲ ਨੂੰ ਪ੍ਰਾਪਤ ਕਰਨਾ ਚਾਹੁੰਦੇ, ਤਾਂ ਕੋਈ ਕਾਰਨ ਨਹੀਂ ਕਿ ਤੁਸੀਂ ਗਰੀਬ ਹੋਵੋ, ਤੁਸੀਂ ਅਮੀਰ ਬਣ ਸਕਦੇ ਸੀ। ਸੋ ਕਹਿਣ ਦਾ ਪਰਪਜ਼ ਇਹ ਹੈ ਕਿ ਇਨਸਾਨ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਹਾਲਾਤਾਂ ਨੂੰ ਵਧੀਆ ਬਣਾਉਣ ਦੇ ਲਈ। ਮੈਂ ਤੁਹਾਨੂੰ ਐਗਜ਼ਾਮਪਲ ਦਿਆਂਗਾ ਥੋਮਸ ਐਡੀਸਨ ਦਾ ਨਾਂ ਦੁਨੀਆ ਦੇ ਵਿੱਚ ਹਰ ਕੋਈ ਜਾਣਦਾ। ਅੱਜ ਜਿਹੜੇ ਮੈਂ ਸਟੂਡੀਓ 'ਚ ਬੈਠਾ, ਲਾਈਟਾਂ ਜਾਗ ਰਹੀਆਂ, ਬੱਲਬ ਜਾਗਦੇ ਨੇ ਨਾ, ਇਹ ਬੱਲਬ ਦੀ ਕਾਢ ਜਿਹੜੀ ਹੈ ਇਹ ਐਡੀਸਨ ਨੇ ਪੈਦਾ ਕੀਤੀ ਸੀ, ਐਡੀਸਨ ਨੇ ਦਿੱਤਾ ਸੀਗਾ ਬਿਜਲੀ ਦੇ ਬੱਲਬ ਦੀ ਕਾਢ। ਇਹਦੀ ਤੁਹਾਨੂੰ ਜੇ ਹਿਸਟਰੀ ਮੈਂ ਸੁਣਾਵਾਂ, ਬੜੀ ਅਜੀਬੋ ਗਰੀਬ ਹੈ। ਇਹ ਜਦੋਂ ਪੈਦਾ ਹੋਇਆ ਸੀ ਨਾ, ਜਿਵੇਂ ਉਹਨੇ ਆਪਣੇ ਬਿਲ ਗੇਟ ਨੇ ਕਿਹਾ ਸੀ ਵੀ ਜੇ ਗਰੀਬ ਪੈਦਾ ਹੋਏ ਹੋ, ਕੋਈ ਸਰੀਰ ਦੇ ਵਿੱਚ ਨੁਕਸ ਹੈ, ਤੁਹਾਡਾ ਕੀ ਸੂਰ ਹੈ, ਇਹ ਤਾਂ ਬਾਈ ਬਰਥ ਹੈ, ਪਰ ਆਪਣੇ ਵਿੱਚ ਮਿਹਨਤ ਕਰਕੇ ਚੇਂਜ ਲਿਆਓ ਤਾਂ ਹੀ ਤੁਹਾਡਾ ਫਾਇਦਾ ਹੈ। ਜੇ ਪਾਗਲ ਦੇ ਪਾਗਲ ਪੈਦਾ ਹੋਏ, ਪਾਗਲ ਹੀ ਮਰ ਗਏ, ਉਹਦਾ ਕੀ ਫਾਇਦਾ ਹੋਇਆ, ਗਰੀਬ ਹੈ ਤਾਂ ਗਰੀਬ ਹੀ ਪੈਦਾ ਹੋ ਗਏ। ਕੋਸ਼ਿਸ਼ ਕਰੋ ਦੁਨੀਆਂ ਦੇ ਵਿੱਚ ਅਸੀਂ ਚੇਂਜ ਲਿਆ ਸਕਦੇ ਹਾਂ। ਮੈਂ ਐਡੀਸਨ ਦੀ ਗੱਲ ਕਰ ਰਿਹਾ ਸੀਗਾ, ਕਹਿੰਦੇ ਨੇ ਜਦੋਂ ਇਹ ਜੰਮਿਆ ਸੀ ਨਾ, ਇਹ ਮੰਦ ਬੁੱਧੀ ਦਾ ਸੀ, ਸਿਧਰਾ ਜਿਹਾ ਸੀਗਾ, ਰਿਟਾਰਟਡ ਸੀਗਾ। ਜਦੋਂ ਇਹਨੂੰ ਪ੍ਰਾਇਮਰੀ ਸਕੂਲ 'ਚ ਭੇਜਿਆ ਦੀ ਮਾਂ ਨੇ, ਅਤੇ 3 ਕੁ ਮਹੀਨੇ ਤੁਹਾਨੂੰ ਪਤਾ ਜਿਹੜਾ ਸਿਧਰਾ ਬੱਚਾ, ਟੀਚਰ ਵੀ ਕੀ ਕਰਨ, ਉਹ ਦੁਖੀ ਹੋ ਗਿਆ ਵੀ ਤੇ ਪੱਲੇ ਕੁਛ ਨਹੀਂ ਪੈਂਦਾ, ਝਾਕੀ ਜਾਂਦਾ ਬੈਠਾ, ਮੁਤਰ ਮੁਤਰ, ਨਾ ਕੋਈ ਇਹਨੂੰ ਪੱਲੇ, ਨਾ ਏ ਆਉਂਦਾ ਨਾ ਬੀ ਆਉਂਦਾ। ਅਤੇ ਟੀਚਰ ਨੇ ਇੱਕ ਚਿੱਠੀ ਲਿਖ ਕੇ ਇਹਦੇ ਝੋਲੇ 'ਚ ਪਾਤੀ ਵੀ ਆਪਣੀ ਮਾਂ ਨੂੰ ਫੜਾ ਦੀ। ਜਦੋਂ ਇਹ ਘਰੇ ਆਇਆ, ਸਿਧਰਾ ਤਾਂ ਸੀਗਾ, ਰਿਟਾਰਟਡ ਪਾਗਲ 'ਚ ਕਹਿ ਲਓ ਇਹਨੂੰ, ਇਹਨੇ ਉਹ ਚਿੱਠੀ 'ਚ ਝੋਲੇ 'ਚੋਂ ਕੱਢੀ, ਮਾਂ ਨੂੰ ਕਹਿੰਦਾ, ਮਾਂ ਆਹ ਮੇਰੇ ਟੀਚਰ ਨੇ ਚਿੱਠੀ ਦਿੱਤੀ ਹੈ। ਮਾਂ ਨੇ ਚਿੱਠੀ ਖੋਲ੍ਹੀ, ਖੋਲ੍ਹ ਕੇ ਜਦੋਂ ਉਹ ਟੀਚਰ ਦੀ ਚਿੱਠੀ ਪੜ੍ਹ ਰਹੀ ਹੈ ਤਾਂ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ, ਉਹ ਜਿਹੜੇ ਹੰਝੂ ਸੀਗੇ ਉਹ ਥੱਲੇ ਡਿੱਗਣੇ ਸ਼ੁਰੂ ਹੋ ਗਏ। ਅਤੇ ਐਡੀਸਨ ਨੇ ਦੇਖਿਆ, ਥੋਮਸਨ ਨੇ, ਉਹ ਕਹਿੰਦਾ, ਮਾਂ ਤੂੰ ਰੋ ਕਿਉਂ ਰਹੀ ਹੈ ਚਿੱਠੀ ਪੜ੍ਹ ਕੇ, ਮਾਂ ਤੂੰ ਚਿੱਠੀ ਪੜ੍ਹ ਕੇ ਰੋ ਕਿਉਂ ਰਹੀ ਹੈ। ਅਤੇ ਮਾਂ ਨੇ ਉਹਦੀ ਗੱਲ ਬਦਲ ਕੇ ਕਿਹਾ, ਕਹਿੰਦੀ, ਐਡੀਸਨ ਬੇਟਾ, ਇਹ ਰੋ ਮੈਂ ਰੋ ਨਹੀਂ ਰਹੀ, ਇਹ ਜਿਹੜੇ ਹੰਝੂ ਨੇ ਨਾ, ਖੁਸ਼ੀ ਦੇ ਹੰਝੂ ਨੇ। ਅਸਲ ਦੇ ਵਿੱਚ ਆਹ ਜਿਹੜੀ ਤੂੰ ਚਿੱਠੀ ਆਪਣੇ ਟੀਚਰ ਤੋਂ ਲਿਆਇਆ ਨਾ, ਟੀਚਰ ਨੇ ਇਸ ਚਿੱਠੀ 'ਚ ਲਿਖਿਆ ਵੀ ਜਿਹੜਾ ਤੁਹਾਡਾ ਬੇਟਾ ਐਡੀਸਨ ਹੈ ਨਾ, ਹੀ ਸੋ ਇੰਟੈਲੀਜੈਂਟ, ਐਕਸਟਰਾ ਆਰਡੀਨਰੀ ਬੱਚਾ, ਪਰ ਕਿਉਂਕਿ ਅਸੀਂ ਇੱਕ ਛੋਟੇ ਜਿਹੇ ਸਕੂਲ 'ਚ ਰਹਿੰਦੇ, ਸਾਡੇ ਸਕੂਲ ਦਾ ਸਟੈਂਡਰਡ ਇੰਨਾ ਨਹੀਂ ਹੈ, ਸਾਡੇ ਸਕੂਲ 'ਚ ਅਜਿਹਾ ਕੋਈ ਟੀਚਰ ਨਹੀਂ ਜਿਹੜਾ ਇਹਨੂੰ ਪੜ੍ਹਾ ਸਕਦਾ ਹੋਵੇ, ਇਸ ਕਰਕੇ ਉਹ ਕਹਿੰਦੇ ਸਾਡੇ ਸਕੂਲ 'ਚ ਨਾ ਭੇਜਿਆ ਕਰੋ, ਇਹਦਾ ਟਾਈਮ ਖਰਾਬ ਹੋ ਰਿਹਾ, ਤੁਸੀਂ ਘਰੇ ਪੜ੍ਹਾਓ। ਗੱਲ ਬਦਲਤੀ, ਕਹਿੰਦੇ ਨੇ ਐਡੀਸਨ ਨੇ ਉਹਦੀ ਮਾਂ ਨੇ ਘਰੇ ਕਿਤਾਬਾਂ ਲਿਆਤੀਆਂ, 10 ਸਾਲ ਦੀ ਉਮਰ ਦੇ ਵਿੱਚ ਜਿਹੜੀ ਉੱਥੇ ਜਿਵੇਂ ਅਮੈਰੀਕਾ 'ਚ ਸੀਗਾ, ਅਤੇ ਉਹਨੇ ਆਪਣੀ ਬੇਸਮੈਂਟ ਦੇ ਵਿੱਚ ਲੈਬੋਰਟਰੀ ਬਣਾ ਲਈ। ਕਹਿੰਦੇ ਨੇ 1000 ਜਿਵੇਂ ਉਹ KFC ਵਾਲਾ 1007 ਵਾਰੀ ਫੇਲ ਹੋਇਆ ਸੀ, ਇਹ ਵੀ 1007 ਵਾਰੀ ਫੇਲ ਹੋਇਆ। ਅਤੇ ਕਹਿੰਦੇ ਨੇ ਜੋ ਦੂਜੀ ਤੀਜੀ ਵਾਰ ਇਹ ਫੇਲ ਹੋਇਆ ਨਾ, ਇਹ ਤੋਂ ਨਹੀਂ ਕੋਈ ਬਣਿਆ ਬਿਜਲੀ ਦਾ ਬੱਲਬ ਜਿਹੜਾ, ਕੋਈ ਕਰੰਟ ਕਰੁੰਟ 'ਚ ਲੱਗਿਆ, ਆਪਣੀ ਮਾਂ ਕੋਲ ਆਇਆ, ਮਾਂ ਨੂੰ ਕਹਿੰਦਾ ਵੀ ਮਾਂ ਮੇਰੇ ਕੋਲ ਨਹੀਂ ਹੁੰਦਾ, ਛੱਡ ਪਰਾਂ ਮੇਰੇ ਕੋਲ ਨਹੀਂ ਹੋਣਾ, ਹੁਣ ਕੋਈ ਹੋਰ ਦੱਸਦੇ ਕੰਮ ਕਿਵੇਂ ਰਿਸਰਚ ਕਰਨੀ ਹੈ। ਮਾਂ ਦਾ ਬਹੁਤ ਵੱਡਾ ਰੋਲ ਹੁੰਦਾ, ਮਾਂ ਇਹਨੂੰ ਕਿਚਨ ਦੇ ਵਿੱਚ ਲੈ ਗਈ। ਜਦੋਂ ਕਿਚਨ 'ਚ ਲੈ ਗਈ, ਉਹਨੇ ਕਿਹਾ ਐਡੀਸਨ ਨੂੰ ਵੀ ਜਾ ਇੱਕ ਆਲੂ ਲਿਆ ਚੱਕ ਕੇ, ਪੋਟੇਟੋ, ਉਹ ਕਿਚਨ ਦੇ ਵਿੱਚੋਂ ਪੋਟੇਟੋ ਲਿਆਇਆ, ਕਹਿੰਦੇ ਇੱਕ ਉੱਥੋਂ ਆਂਡਾ ਵੀ ਲਿਆ, ਉਹਨੇ ਆਂਡਾ ਵੀ ਲਿਆਇਆ, ਕਹਿੰਦੇ ਇੱਕ ਕੌਫੀ ਬੀਨਸ, ਜਿਹੜੇ ਕੌਫੀ ਦੇ ਬੀਜ ਹੁੰਦੇ ਨੇ ਉਹ ਲਿਆ, ਉਹਨੇ 3 ਲਿਆਏ। ਅਤੇ ਉਹਨੇ 3 ਭਾਂਡਿਆਂ 'ਚ ਪਾਣੀ ਪਾ ਕੇ ਉਹਨੂੰ ਐਡੀਸਨ ਨੂੰ ਕਹਿੰਦੀ ਇਹ 'ਚ ਆਲੂ ਪਾ ਦੇ, ਇਹ 'ਚ ਆਂਡਾ ਪਾ ਦੇ, ਅਤੇ ਇਹ 'ਚ ਕੌਫੀ ਬੀਨ ਪਾ ਦੇ। 15-20 ਮਿੰਟ ਉਬਾਲਿਆ, ਅਤੇ ਜਦੋਂ ਉਹਨੂੰ ਠੰਡਾ ਕੀਤਾ ਅਤੇ ਉਹ ਕਹਿੰਦੀ ਦੇਖ ਤੈਨੂੰ ਆਲੂ ਦਾ ਪਤਾ, ਕਹਿੰਦੀ ਹਾਂ, ਕਹਿੰਦੀ ਉਹ ਜਿਹੜਾ ਆਲੂ ਕਿਵੇਂ ਹੁੰਦਾ, ਕਹਿੰਦਾ ਆਲੂ ਸਖਤ ਹੁੰਦਾ, ਕਹਿੰਦੀ ਹੁਣ ਦੇਖ ਪਾਣੀ 'ਚ, ਜਦੋਂ ਪਾਣੀ 'ਚ ਪਾ ਕੇ ਦੇਖਿਆ ਛਿਲਕਾ ਉਤਰ ਗਿਆ ਅਤੇ ਉਹ ਪੋਲਾ ਹੋ ਗਿਆ। ਕਹਿੰਦਾ ਇਹ ਕੀ ਮਾਂ, ਪਹਿਲਾਂ ਤਾਂ ਇਹ ਸਖਤ ਸੀ ਹੁਣ ਪੋਲਾ ਹੋ ਗਿਆ। ਕਹਿੰਦੀ ਆਹ ਦੂਜਾ ਭਾਂਡਾ ਦੇਖ, ਜੀ 'ਚ ਆਂਡਾ ਪਿਆ ਸੀ। ਕਹਿੰਦੇ ਆਂਡਿਆਂ ਨੂੰ ਜੇ ਤੋੜੀਏ ਵਿੱਚੋਂ ਕੀ ਨਿਕਲਣਾ ਸੀ, ਲਿਕੁਅਡ ਨਿਕਲਣਾ ਸੀ। ਕਹਿੰਦੇ ਹੁਣ ਤੂੰ ਦੇਖ ਛਿਲਕੇ ਨੂੰ ਤਾਰ, ਵਿੱਚੋਂ ਸਖਤ ਹੋ ਗਿਆ। ਅਤੇ ਜਿਹੜੇ ਕੌਫੀ ਦੇ ਬੀਜ ਪਾਏ ਸੀਗੇ ਉਹ ਪਾਣੀ 'ਚ ਘੁਲ ਕੇ ਉਹਦੀ ਸਮੈਲ ਬਹੁਤ ਵਧੀਆ ਆਉਣ ਲੱਗ ਗਈ ਕੌਫੀ ਦੀ। ਉਹਦੀ ਮਾਂ ਕਹਿੰਦੀ ਦੇਖ ਸਿਚੁਏਸ਼ਨ ਸਭ ਦੀ ਇੱਕੋ ਸੀ, ਪਾਣੀ 3 'ਚ ਪਾਇਆ, 3 'ਚ ਬਰਤਨ ਪਾਏ, ਤਾਂ ਹਰ ਬੰਦੇ 'ਤੇ ਹਰ ਚੀਜ਼ ਦੇ ਉੱਤੇ ਡਿਫਰੈਂਟ ਅਸਰ ਕੀਤਾ। ਇਸੇ ਤਰ੍ਹਾਂ ਹੀ ਤੂੰ ਟਰਾਈ ਕਰਦਾ ਰਹਿ, ਸਿਚੁਏਸ਼ਨ ਇੱਕੋ ਹੀ ਹੈ, ਡਿਫਰੈਂਟ ਤਰੀਕੇ ਨਾਲ ਤੇਰਾ ਜਿਹੜਾ ਸੋਚਣ ਦਾ ਨਜ਼ਰੀਆ ਹੋਣਾ ਚਾਹੀਦਾ ਵੀ ਕਦੇ ਨਾ ਕਦੇ ਕਿਸੇ 'ਤੇ ਕੋਈ ਅਸਰ ਹੁੰਦਾ, ਕਿਸੇ 'ਤੇ ਕੋਈ ਅਸਰ ਹੁੰਦਾ। ਸੋ ਉਸ ਐਗਜ਼ਾਮਪਲ ਤੋਂ ਬਾਅਦ ਉਹ ਲਗਾਤਾਰ ਫੇਰ ਲੱਗ ਗਿਆ, ਅਤੇ ਇੱਕ ਦਿਨ ਉਹ ਕਾਮਯਾਬ ਹੋਇਆ। ਉਹਨੇ ਬੜੀਆਂ ਜਿਹੜੀਆਂ ਬਿਜਲੀ ਦੀਆਂ ਕਾਢ ਕੱਢੀਆਂ, ਮੈਨੂੰ ਨਾਂ ਨਹੀਂ ਪਤਾ, ਮੈਂ ਤੁਹਾਨੂੰ ਇਵੇਂ ਗਲਤ ਕੋਟ, ਇੱਕ ਕਹਿੰਦੇ ਨੇ 1000 ਜਾਂ 100 ਤੋਂ 150 ਉਹਦੇ ਵਧੀਆ ਚੀਜ਼ਾਂ ਉਹਨੇ ਬਣਾਈਆਂ ਸੀ ਜਿਹੜੀਆਂ ਦੁਨੀਆਂ 'ਚ ਅੱਜ ਚੱਲਦੀਆਂ ਨੇ। ਸੋ ਉਹ ਕਹਿੰਦੇ ਨੇ ਜਦੋਂ ਇੱਕ ਦੁਨੀਆ ਦਾ ਪ੍ਰਸਿੱਧ ਸਾਇੰਟਿਸਟ ਬਣ ਗਿਆ, ਇੱਕ ਦਿਨ ਉਹ ਕੋਈ ਚੀਜ਼ ਲੱਭ ਰਿਹਾ ਸੀ, ਉਸ ਅਲਮਾਰੀ ਦੇ ਵਿੱਚ ਉਹਨੂੰ ਉਹ ਚਿੱਠੀ ਲੱਭੀ ਜਿਹੜੀ ਟੀਚਰ ਨੇ ਉਹਦੀ ਮਾਂ ਨੂੰ ਦਿੱਤੀ ਸੀ, ਅਤੇ ਉਹਦੀ ਮਾਂ ਨੇ ਉਹਨੂੰ ਪੜ੍ਹ ਕੇ ਸੁਣਾਈ ਸੀ। ਜਦੋਂ ਉਹਨੇ ਚਿੱਠੀ 1 ਸਾਲ ਪੁਰਾਣੀ ਦੇਖੀ, ਅਤੇ ਕਹਿੰਦਾ ਉਹਦੀ ਆਪਣੀ ਆਟੋਬਾਇਓਗ੍ਰਾਫੀ 'ਚ ਲਿਖਿਆ ਹੋਇਆ ਐਡੀਸਨ ਦੀ, ਕਹਿੰਦਾ ਉਹ ਚਿੱਠੀ ਪੜ੍ਹ ਕੇ ਮੈਂ ਇੰਨਾ ਰੋਇਆ। ਚਿੱਠੀ 'ਚ ਲਿਖਿਆ ਕੀ ਸੀ? ਮਾਂ ਨੇ ਉਹਨੂੰ ਕਿਹਾ ਸੀਗਾ, ਯਾਦ ਕਰ ਲਓ, ਮਾਂ ਨੇ ਉਹਨੂੰ ਕਿਹਾ ਸੀ, ਐਡੀਸਨ ਤੇਰੇ ਟੀਚਰ ਨੇ ਕਿਹਾ ਕਿ ਯੂ ਆਰ ਸੋ ਇੰਟੈਲੀਜੈਂਟ, ਔਰ ਸਾਡਾ ਸਕੂਲ ਦਾ ਸਟੈਂਡਰਡ ਛੋਟਾ, ਟੀਚਰ ਕੋਈ ਐਡੇ ਇੰਟੈਲੀਜੈਂਟ ਨੂੰ ਪੜ੍ਹਾ ਨਹੀਂ ਸਕਦਾ, ਇਸ ਕਰਕੇ ਉਹਨੂੰ ਸਕੂਲ ਨਾ ਭੇਜਿਓ। ਪਰ ਜਦ ਹੁਣ ਅਸਲ ਦੇ ਵਿੱਚ ਉਹ ਚਿੱਠੀ ਪੜ੍ਹੀ ਐਡੀਸਨ ਨੇ, ਤਾਂ ਸਕੂਲ ਟੀਚਰ ਨੇ ਲਿਖਿਆ ਸੀਗਾ ਕਿ ਵੀ ਜਿਹੜਾ ਤੁਹਾਡਾ ਬੱਚਾ ਨਾ, ਇਹ ਮੰਦ ਭਾਗ ਹੈ, ਮੰਦ ਬੁੱਧੀ ਹੈ, ਸਿਧਰ ਹੈ, ਰਿਟਾਰਟਡ ਹੈ, ਤੇ ਜਿਹੜੇ ਬਾਕੀ ਬੱਚੇ ਨੇ ਉਹ ਸਮਝ ਜਾਂਦੇ ਨੇ, ਉਹ ਤਾਂ ਇਹ ਨਹੀਂ ਪਤਾ ਲੱਗਦਾ ਏ ਕਿਵੇਂ ਬਣਾਉਣੀ ਹੈ, ਬੀ ਕਿਵੇਂ ਬਣਾਉਣੀ ਹੈ, ਏ ਫਾਰ ਐਪਲ ਹੈ, ਅਤੇ ਸਾਡੇ ਸਕੂਲ ਦਾ ਵੇਸਟ ਟਾਈਮ ਕਰਦਾ, ਬੱਚਿਆਂ ਦੀ ਪੜ੍ਹਾਈ ਨੁਕਸਾਨ ਕਰਦਾ, ਇਹਨੂੰ ਸਕੂਲ ਨਾ ਭੇਜਿਓ। ਲਿਖਿਆ ਇਹ ਸੀਗਾ, ਪਰ ਮਾਂ ਦੀ ਹਿੰਮਤ ਕਰਕੇ, ਮਾਂ ਦੀ ਲਗਨ ਕਰਕੇ, ਮਾਂ ਦੇ ਆਸ਼ੀਰਵਾਦ ਕਰਕੇ ਉਹ ਇੱਕ ਉੱਚ ਕੋਟੀ ਦਾ ਜਿਹੜਾ ਹੈਗਾ ਨਾ ਉਹ ਇੱਕ ਸੈਂਟਿਸਟ ਬਣਿਆ। ਕਿਉਂਕਿ ਸਾਨੂੰ ਹਮੇਸ਼ਾ ਪ੍ਰੈਜੈਂਟ ਵਿੱਚ ਰਹਿਣ ਦੀ ਲੋੜ ਹੈ, ਪੋਜ਼ਿਟਿਵ ਐਟੀਟਿਊਡ ਰੱਖਣ ਦੀ ਲੋੜ ਹੈ। ਪ੍ਰੈਜੈਂਟ ਵਿੱਚ ਖੁਸ਼ ਰਹੋ ਅਤੇ ਫਿਊਚਰ ਦੀ ਚਿੰਤਾ ਨਾ ਕਰੋ ਵੀ ਕੱਲ੍ਹ ਨੂੰ ਕੀ ਹੋਊਗਾ, ਅੱਜ ਮਿਹਨਤ ਕਰੋ, ਅੱਜ ਦੇ ਬਾਰੇ ਸੋਚੋ। ਕਿਉਂਕਿ ਕਿਹਾ ਜਾਂਦਾ ਨਾ ਕੱਲ੍ਹ ਕਾ ਦਿਨ ਕਿਸਨੇ ਦੇਖਾ ਹੈ, ਕੱਲ੍ਹ ਕਾ ਦਿਨ ਕਿਸਨੇ ਦੇਖਾ ਹੈ, ਆਜ ਕਾ ਦਿਨ ਵੀ ਖੋਏ ਕਿਉਂ। ਜਿਹੜਾ ਕੱਲ੍ਹ ਤਾਂ ਦੇਖਿਆ ਨਹੀਂ, ਅੱਜ ਦਾ ਦਿਨ ਐਵੇਂ ਆਵਾਸੀਆਂ ਮਾਰ ਕੇ, ਮਿਹਨਤ ਨਾ ਕਰਕੇ, ਅਵੈਸਲਾ ਹੋ ਕੇ, ਪੁੱਠੇ ਸਿੱਧੇ ਕੰਮ ਕਰਕੇ, ਉਹਨੂੰ ਕਿਉਂ ਖੋਣਾ? ਲਿਵ ਇਨ ਦਾ ਪ੍ਰੈਜੈਂਟ। ਕੱਲ੍ਹ ਕਾ ਦਿਨ ਕਿਸਨੇ ਦੇਖਾ ਹੈ, ਆਜ ਕਾ ਦਿਨ ਵੀ ਖੋਏ ਕਿਉਂ, ਜਿਨ ਘੜੀਓ ਮੇ ਹੱਸ ਸਕਤੇ ਹੈ, ਉਨ ਘੜੀਓ ਮੇ ਰੋਏ ਕਿਉਂ। ਅੱਜ ਦੇ ਜਿਹੜਾ ਅੱਜ ਦਾ ਦਿਨ ਹੈ, ਪ੍ਰੈਜੈਂਟ ਹੈ, ਉਹਦੇ ਵਿੱਚ ਖੁਸ਼ ਰਹੋ ਵੀ ਜੋ ਕੁਛ ਵੀ ਮਿਲਿਆ, ਵੀ ਸ਼ੁਡ ਬੀ ਥੈਂਕਫੁਲ ਟੂ ਗੋਡ, ਅਤੇ ਉਹਨੂੰ ਉਹਦੇ ਲਈ ਸ਼ੁਕਰ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰੋ। ਐਵੇਂ ਹਰ ਵਕਤ ਰੋਈ ਜਾਣਾ ਕਿ ਮੈਨੂੰ ਆਹ ਨਹੀਂ ਮਿਲਿਆ, ਉਹ ਨਹੀਂ ਮਿਲਿਆ, ਮੇਰੇ ਬੱਚੇ ਖਰਾਬ ਨੇ। ਕਈ ਵਾਰੀ ਮਾਂ ਬਾਪ ਸੋਚਦੇ ਮੇਰਾ ਬੱਚਾ ਕਹਿਣਾ ਹੀ ਨਹੀਂ ਮੰਨਦਾ, ਇਹ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਆਹ ਸੋਚਿਆ ਸੀ, ਉਹ ਫਲਾਣੇ ਦਾ ਮੁੰਡਾ ਤਾਂ ਆਹ ਬਣ ਗਿਆ, ਇਹ ਉਹ ਨਹੀਂ ਬਣਿਆ, ਇਹਨੇ ਆਹ ਰਿਜ਼ਾਈਨ ਕਰਤਾ, ਉਹਨੇ ਉਹ ਰਿਜ਼ਾਈਨ ਕਰਤਾ। ਤੁਸੀਂ ਭਾਈ ਸਾਹਿਬ ਕਦੇ ਸੋਚ ਕੇ ਦੇਖੋ ਦੁਨੀਆ ਕਿੱਥੇ ਖੜੀ ਹੈ। ਸਾਨੂੰ ਹਮੇਸ਼ਾ ਪੋਜ਼ਿਟਿਵ ਸੋਚਣਾ ਚਾਹੀਦਾ। ਦੁਨੀਆ ਤਾਂ ਰੋਟੀ ਕਿੰਨੀ ਤਰਸਦੀ ਹੈ, ਅਸੀਂ ਚਾਹੁੰਦੇ ਮੇਰਾ ਵੱਡਾ ਮੁੰਡਾ ਅਫਸਰ ਬਣੇ, ਰਿਜ਼ਾਈਨ ਕਿਉਂ ਕਰਤਾ, ਕੁਇਟ ਕਿਉਂ ਕਰਤਾ, ਜੇ ਸੁਈਸਾਈਡ ਕਰ ਲੈਂਦਾ ਫਿਰ ਰੋਣਾ ਸੀ? ਦੁਨੀਆ ਜੋ ਮਰਜ਼ੀ ਕਹਿੰਦੀ ਰਹੇ, ਆਪਾਂ ਤਾਂ ਉਹਦੀ ਖੁਸ਼ੀ ਦੇਖਣੀ ਹੈ। ਖੁਸ਼ੀ ਜਿਹੜੀ ਹੈ, ਯੂ ਨੈਵਰ ਗੈਟ ਖੁਸ਼ੀ ਆਊਟਸਾਈਡ। ਪੈਸੇ ਨਾਲ ਜੇ ਖੁਸ਼ੀ ਮਿਲ ਸਕਦੀ ਹੁੰਦੀ, ਪਾਵਰ ਨਾਲ ਜੇ ਖੁਸ਼ੀ ਮਿਲ ਸਕਦੀ, ਪੋਲੀਟੀਕਲ ਜਿਹੜੇ ਬੰਦੇ ਨੇ ਉਹਨਾਂ ਨੂੰ ਵੀ ਖੁਸ਼ੀ ਮਿਲ ਸਕਦੀ, ਕੋਈ ਖਾਣ ਪੀਣ ਨਾਲ, ਸ਼ਰਾਬਾਂ ਕਬਾਬਾਂ ਨਾਲ ਖੁਸ਼ੀ ਮਿਲ ਸਕਦੀ, ਤਾਂ ਤੁਸੀਂ ਆਪਣੇ ਵਿੱਚ ਹਾਥੀ ਮਾਰੋ, ਤੁਹਾਨੂੰ ਮਿਲ ਗਈ? ਜਦੋਂ ਤੁਹਾਨੂੰ ਨਹੀਂ ਮਿਲੀ, ਤੇ ਤੁਹਾਡਾ ਬੱਚਾ ਇਹਨਾਂ ਚੀਜ਼ਾਂ ਨੂੰ ਛੱਡ ਕੇ ਅੰਦਰੋਂ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦਾ, ਜੇ ਉਹ ਸੰਗੀਤ ਪ੍ਰੇਮੀ ਹੈ, ਮਿਊਜ਼ਿਕ ਦਾ ਪ੍ਰੇਮੀ ਹੈ, ਤੇ ਉਹਨੂੰ ਖੁਸ਼ੀ ਉਹਦੇ ਵਿੱਚੋਂ ਆਨੰਦ 'ਚ ਆ ਰਹੀ ਹੈ, ਹੋ ਸਕਦਾ ਕੱਲ੍ਹ ਨੂੰ ਉਹ ਸੈਲੈਬ੍ਰਿਟੀ ਬਣ ਜੇ, ਤੁਸੀਂ ਉਹ ਫਿਰ ਬਾਅਦ ਦੇ ਵਿੱਚ ਜਾਇਆਕਾਰ ਕਰੋ, ਪਰ ਉਦੋਂ ਪਛਤਾਉਂਦਾ ਕਿ ਸਾਰੀ ਜ਼ਿੰਦਗੀ ਦਾ ਤੁਸੀਂ ਦੁਖੀ ਹੋਏ। ਸੋ ਲੀਵ ਇਟ ਅਪ ਟੂ ਗੋਡ। ਜੋ ਕੁਛ ਵੀ ਬੱਚਾ ਕਰ ਰਿਹਾ, ਜੋ ਕੁਛ ਉਹਦੀ ਕਿਸਮਤ 'ਚ ਹੈ, ਮਾਂ ਬਾਪ ਦਾ ਕੰਮ ਹੈ, ਜੇ ਉਹ ਕੋਈ ਚੀਜ਼ ਕੁਇਟ ਕਰਦਾ, ਉਹਦਾ ਹੋ ਸਕਦਾ ਬੈਟਰਮੈਂਟ ਹੋਵੇ, ਉਹਦਾ ਕੋਈ ਡਿਫਰੈਂਟ ਨਜ਼ਰੀਆ ਹੋਵੇ। ਇਬਰਾਹਿਮ ਲਿੰਕਨ ਅਮੈਰੀਕਾ ਦਾ 15ਵਾਂ ਪ੍ਰੈਜੀਡੈਂਟ ਹੋਇਆ। ਦਾਸ ਜਿਹੜੀ ਸੰਸਥਾ ਸੀ, ਕਾਲਾ ਸੀਗਾ, ਇਹ ਇੰਨਾ ਗਰੀਬ ਸੀ, ਕਦੇ ਸਕੂਲ ਨਹੀਂ ਗਿਆ ਸੀ, ਪ੍ਰਾਈਵੇਟ ਪੜ੍ਹਿਆ, ਲੋਕਾਂ ਦੇ ਘਰਾਂ ਦੇ ਵਿੱਚ ਨੌਕਰੀ ਕੀਤੀ, ਖੇਤਾਂ ਦੇ ਵਿੱਚ ਨੌਕਰੀ ਕੀਤੀ ਹੈ ਇਹਨੇ। ਇੱਕ ਕਹਿੰਦੇ ਨੇ ਕਿਤਾਬਾਂ ਦਾ ਪੜ੍ਹਨ ਦਾ ਸ਼ੌਂਕ ਸੀਗਾ, ਇਹਨੂੰ ਪਤਾ ਲੱਗਿਆ ਅਮੈਰੀਕਾ ਦੇ ਵਿੱਚ ਰਿਹਾ, ਵੈਸੇ ਤਾਂ ਇਹਦੇ ਫੋਰ ਫਾਦਰਸ ਇੰਗਲੈਂਡ ਤੋਂ ਆਏ ਸੀਗੇ, ਇੰਗਲੈਂਡ ਦੇ ਵਿੱਚ ਕੋਈ ਜੋਬ ਤਾਂ ਦਿੰਦਾ ਨਹੀਂ ਸੀ। ਇਹਨੂੰ ਪਤਾ ਲੱਗਿਆ ਵੀ ਕੋਈ ਜੱਜ ਹੈ, ਰਿਟਾਇਰ ਹੋਇਆ ਵਾ, ਉਹਦੇ ਕੋਲ ਲਾ ਦੀਆਂ ਕਿਤਾਬਾਂ ਨੇ, ਅਤੇ ਹੁਣ ਇਹਦੇ ਕੋਲ ਕਿਤਾਬਾਂ ਖਰੀਦਣ ਦੇ ਪੈਸੇ ਨਹੀਂ। ਇਹ ਚੱਲ ਕੇ ਉਹਦੇ ਕੋਲ ਗਿਆ ਅਤੇ ਉਹਨੂੰ ਦੱਸਿਆ ਵੀ ਮੈਂ ਇਸ ਤਰ੍ਹਾਂ, ਮੇਰਾ ਸ਼ੌਕ ਹੈ ਲਾ ਦੇ ਵਿੱਚ, ਅਤੇ ਤੁਸੀਂ ਮੈਨੂੰ ਆਪਣੀਆਂ ਬੁੱਕਸ ਦੇ ਦਿਓ। ਉਹ ਕਹਿੰਦਾ ਤੂੰ ਕੀ ਕੰਮ ਕਰਦਾ? ਉਹ ਕਹਿੰਦਾ ਮੈਂ ਤਾਂ ਕੋਈ ਕੰਮ ਨਹੀਂ ਕਰਦਾ, ਮੈਨੂੰ ਕੋਈ ਨੌਕਰੀ ਦਿੰਦਾ ਹੀ ਨਹੀਂ। ਉਹ ਕਹਿੰਦਾ ਚੱਲ ਇੰਝ ਕਰ, ਮੇਰਾ ਨੌਕਰ ਗਿਆ ਛੁੱਟੀਆਂ 'ਤੇ, ਤੂੰ ਇੰਝ ਕਰ, ਤੂੰ ਮੇਰੇ ਘਰ ਦੀ ਸਫਾਈ ਕਰ ਦਿਆ ਕਰ, ਰੋਟੀ ਬਣਾ ਦਿਆ ਕਰ, ਨਾਲੇ ਤੂੰ ਇੱਥੇ ਪੜ੍ਹ ਲਿਆ ਕਰ। ਸਿਰਫ ਇੱਕ ਪੈਸਾ ਨਹੀਂ ਦਿੱਤਾ ਵਕੀਲ ਨੇ, ਉਹਨੂੰ ਸਿਰ ਪੜ੍ਹਨ ਦੇ ਬਦਲੇ ਤੋਂ ਸਾਰਾ ਦਿਨ ਕੰਮ ਲੈਂਦਾ, ਇਹਨੇ ਵੀ ਖੁਸ਼ੀ ਖੁਸ਼ ਕੀਤੀ। ਸੋ ਜਦੋਂ ਲਾਅ ਪੜਿਆ ਤਾਂ ਇਹਨੂੰ ਪਤਾ ਲੱਗਿਆ ਵੀ ਇਹ ਤਾਂ ਸਾਰੇ ਫੰਡਾਮੈਂਟਲ ਰਾਈਟ ਕੀ ਨੇ। ਫੰਡਾਮੈਂਟਲ ਰਾਈਟ ਹਰੇਕ ਬੰਦੇ ਦਾ ਜੂਨ ਦਾ ਹੱਕ ਹੈ, ਪਰ ਕਿਉਂ ਅਮੀਰ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਦੇ ਨੇ? ਇਹਨੇ ਉਹ ਗੁਲਾਮੀ ਦੇ ਖਿਲਾਫ, ਕਿਉਂਕਿ ਲਾਅ ਕਤਲੀ, ਲਾਅ ਕਰਨ ਤੋਂ ਬਾਅਦ ਇਸ ਨੇ ਕਈ ਇਲੈਕਸ਼ਨ ਲੜੇ, ਸੈਨੇਟ ਦੇ ਵੀ ਲੜੇ, ਕਾਉਂਟੀਜ਼ ਦੇ ਵੀ ਲੜੇ, ਜਿਹਨੂੰ ਮੇਅਰ ਦੇ ਕਹਿੰਦੇ, ਹਰ ਵਾਰੀ ਹਾਰ ਜਾਂਦਾ ਸੀ, ਹਰ ਵਾਰੀ ਹਾਰ ਜਾਂਦਾ ਸੀਗਾ। ਇਹ ਬੜੇ ਵਾਰੀ, ਮੇਰੇ ਖਿਆਲ ਪਤਾ ਨਹੀਂ ਕਿੰਨੇ ਵਾਰ, ਹੁਣ ਮੇਰੇ ਕੋਲ ਇੰਨਾ ਗੱਲ ਨਹੀਂ ਪਤਾ, ਵੀ ਬੜੇ ਵਾਰੀ ਹਾਰਿਆ। ਇਹ ਫਸਟ ਰਿਪਬਲਿਕਨ ਜਿਹੜਾ ਸੀ ਉਹ ਪ੍ਰੈਜੀਡੈਂਟ ਬਣਿਆ, 4 ਸਾਲ ਹੀ ਰਿਹਾ, 1861 ਤੋਂ ਲੈ ਕੇ 1865 ਤੱਕ, ਪਰ ਪ੍ਰੈਜੀਡੈਂਟ ਬਣੇ ਆਪਣੀ ਲਗਨ ਦੇ ਨਾਲ। ਗਰੀਬ ਬੰਦਾ ਵੀ ਕੀ ਨਹੀਂ ਕਰ ਸਕਦਾ, ਜੇ ਗੋਲ ਮਿਲ ਲਓ ਨਾ, ਮਿਹਨਤ ਕਰੀਏ ਤਾਂ ਉਹ ਅਸੀਂ ਕੀ ਨਹੀਂ ਪ੍ਰਾਪਤ ਕਰ ਸਕਦੇ। ਇੰਡੀਆ ਦੇ ਵਿੱਚ 2 ਵਾਰ ਪ੍ਰਾਈਮ ਮਿਨਿਸਟਰ ਰਹੇ ਨੇ ਕਾਰਵਾਹਿਕ, ਉਹ ਸੀ ਗੁਲਜ਼ਾਰੀ ਲਾਲ ਨੰਦਾ। ਜਦੋਂ ਨਹਿਰੂ ਦੀ 27 ਮਈ 1954 ਨੂੰ ਡੈਥ ਹੋਈ ਨਾ, ਮੈਨੂੰ ਇਹ ਡੇਟ ਤਾਂ ਯਾਦ ਹੈ, ਮੇਰੀ ਸਿਸਟਰ ਦੀ ਉਦੋਂ ਸ਼ਾਦੀ ਸੀ, ਮੈਂ ਕਦੇ ਵੀ 27 ਮਈ 1954 ਨੂੰ ਹਰ ਸਾਲ ਯਾਦ ਕਰਦਾ ਕਿ ਮੇਰੀ ਸਿਸਟਰ ਦੀ ਸ਼ਾਦੀ ਸੀ ਅਤੇ ਉਦੋਂ ਜਵਾਹਰ ਲਾਲ ਨਹਿਰੂ ਦੀ ਡੈਥ ਹੋਈ ਸੀ, ਇਸ ਕਰਕੇ ਮੈਨੂੰ ਯਾਦ ਹੈ। ਜਦੋਂ 64 ਦੇ ਵਿੱਚ ਜਵਾਹਰ ਲਾਲ ਦੀ 27 ਮਈ ਨੂੰ ਡੈਥ ਹੋਈ ਅਚਾਨਕ, ਤਾਂ ਰਾਈਟ ਵੇ ਕੰਸਟੀਟਿਊਸ਼ਨ ਕਹਿੰਦਾ ਵੀ ਉਹ ਸੀਟ ਖਾਲੀ ਨਹੀਂ ਛੱਡੀ ਜਾ ਸਕਦੀ, ਉਹ ਡਿਕਲੇਅਰ ਕਰਨ ਤੋਂ ਪਹਿਲਾਂ ਪਹਿਲਾਂ ਕਿਸੇ ਨੂੰ ਪ੍ਰਾਈਮ ਮਿਨਿਸਟਰ ਬਣਾਉਣਾ ਹੁੰਦਾ। ਸੋ ਗੁਲਜ਼ਾਰਲੀਅਰ ਨੰਦਾ ਉਸ ਵੇਲੇ ਹੋਮ ਮਿਨਿਸਟਰ ਸੀ, ਸੋ ਇਸ ਨੂੰ ਟੈਂਪਰਰੀ ਐਡਹੋਕ ਪ੍ਰਾਈਮ ਮਿਨਿਸਟਰ ਬਣਾਇਆ, ਫੁੱਲ ਫਲੈਸ਼ ਪ੍ਰਾਈਮ ਮਿਨਿਸਟਰ ਦੀਆਂ ਪਾਵਰਾਂ ਯੂਜ਼ ਕੀਤੀਆਂ, ਸ਼ਾਇਦ 4 ਜਾਂ 5 ਦਿਨ ਰਿਹਾ ਸੀ, ਫਿਰ ਉਸ ਤੋਂ ਬਾਅਦ ਆਪਣਾ ਲਾਲ ਬਹਾਦਰ ਸ਼ਾਸਤਰੀ ਬਣ ਗਏ। ਅਤੇ ਫਿਰ ਜਦੋਂ ਲਾਲ ਬਹਾਦਰ ਸ਼ਾਸਤਰੀ ਤਾਸ਼ਕੰਦ ਦੇ ਵਿੱਚ ਉਹਨਾਂ ਦੀ ਅਚਾਨਕ ਡੈਥ ਹੋਈ, ਅਤੇ ਉਸ ਤੋਂ ਬਾਅਦ ਵੀ ਇਹਨਾਂ ਨੂੰ ਕੁਛ ਦਿਨਾਂ ਦੇ ਲਈ ਪ੍ਰਧਾਨ ਮੰਤਰੀ ਬਣਾਉਣਾ ਪਿਆ। ਇਹ ਇੰਨੇ ਇਮਾਨਦਾਰ ਨੇ, ਮੈਂ ਇੱਕ ਥਾਂ 'ਤੇ ਅਖਬਾਰ 'ਚ ਪੜ੍ਹ ਰਿਹਾ ਸੀਗਾ ਕਿ ਨਹੀਂ ਤਾਂ ਪ੍ਰਧਾਨ ਮੰਤਰੀ ਕੀ ਇੱਕ ਤਹਿਸੀਲਦਾਰ ਲੱਗਿਆ ਉਹਦੇ ਨਹੀਂ ਪੈਸੇ ਮਾਨ ਹੁੰਦੇ, ਇੱਕ SSP ਲੱਗ ਜੇ ਉਹਦੇ, ਕਿੰਨੇ ਕਿੰਨੇ ਕੋਠੀਆਂ ਕਹਿੰਦੇ ਨੇ, ਮੈਂ ਹੇਰਾ ਫੇਰੀ ਕੀਤੀ ਬਥੇਰੀਆਂ ਕੋਠੀਆਂ ਦੀਆਂ, ਪਰ ਇੱਕ ਗੱਲ ਗਰੰਟੀ ਦਾ ਮੈਂ ਕਹਿਣਾ, ਵਰਤਨ ਦਾ ਉਹਨਾਂ ਨੂੰ ਹੁਕਮ ਨਹੀਂ ਹੁੰਦਾ, ਜਿੰਨੀਆਂ ਮਰਜ਼ੀ ਹੇਰਾ ਫੇਰੀ ਦੀਆਂ ਕੋਠੀਆਂ ਕਰ ਲਓ, ਪੈਸੇ ਕਰ ਲਓ, ਐਵੇਂ ਹੀ ਨੱਪੇ ਜਾਂਦੇ ਨੇ, ਖਾਲੀ ਆਏ ਸੀ ਖਾਲੀ ਜਾਣਾ। ਸੋ ਉਹ ਗੁਲਜ਼ਾਰਲੀਅਰ ਨੰਦਾ ਕਿਰਾਏ ਦੇ ਮਕਾਨ 'ਤੇ ਰਹਿੰਦਾ ਰਿਹਾ, ਜੋ ਪ੍ਰਾਈਮ ਮਿਨਿਸਟਰ ਦੀ ਪੈਨਸ਼ਨ ਹੁੰਦੀ ਸੀ ਕਈ ਵਾਰੀ ਉਹ ਵੀ ਨਹੀਂ ਗੌਰਮੈਂਟ ਤੋਂ ਮਿਲਦੀ ਸੀ, ਉਹਨੇ ਕਦੇ ਪਰਵਾਹ ਨਹੀਂ ਕੀਤੀ ਸੀ, ਮਾਲਕ ਮਕਾਨ ਨੇ ਚੱਕ ਕੇ ਉਹਦਾ ਸਮਾਨ ਬਾਹਰ ਸਿੱਟਤਾ ਸੀ। ਸੋ ਕਹਿਣ ਦਾ ਮੇਰਾ ਪਰਪਜ਼ ਇਹ ਹੈ ਵੀ ਸਾਨੂੰ ਹਮੇਸ਼ਾ ਕੋਸ਼ਿਸ਼ ਕਰਦੀ ਰਹਿਣੀ ਚਾਹੀਦੀ ਹੈ, ਕੋਸ਼ਿਸ਼ ਜਦੋਂ ਨਹੀਂ ਕਰਦੇ, ਈਵਨ ਤੁਸੀਂ ਰੂਹਾਨੀਅਤ ਦੇ ਵਿੱਚ ਵੀ ਹੈ, ਆਪਾਂ ਸੰਤਾਂ ਦੇ ਮਹਾਤਮਾ ਤੋਂ ਨਾਮਦਾਨ ਲੈ ਲੈਂਦੇ ਹਾਂ, ਨਾਮਦਾਨ ਲੈ ਕੇ ਕੋਸ਼ਿਸ਼ ਕਰਦੇ ਉਹਨਾਂ ਦੇ ਮਗਰੀ ਭੱਜੇ ਫਿਰਦੇ, ਟੀਚਰ ਦੇ ਮਗਰ ਤੁਸੀਂ ਰੋਜ਼ਾਨਾ ਭੱਜੇ ਰਹੋ, ਕੀ ਤੁਹਾਨੂੰ ਪਾਸ ਕਰਾ ਦੂਗਾ? ਜੋ ਟੀਚਰ ਨੇ ਤੁਹਾਨੂੰ ਕਿਹਾ ਜਿੰਨਾ ਚਿਰ ਤੱਕ ਅਸੀਂ ਮਿਹਨਤ ਕਰਕੇ ਉਹ ਪੜ੍ਹਾਈ ਨਹੀਂ ਕਰਦੇ, ਉਨਾ ਚਿਰ ਅਸੀਂ ਕਿਵੇਂ ਆਲਮ ਫਾਜ਼ਲ ਬਣ ਸਕਦੇ ਹਾਂ? ਮੈਡੀਕਲ ਦਾ ਡਾਕਟਰ ਉਦੋਂ ਹੀ ਬਣਦਾ ਜਦੋਂ ਅਸੀਂ ਖੁਦ ਲੈਬੋਰਟਰੀ ਜਾ ਕੇ ਪ੍ਰੈਕਟੀਕਲ ਕਰਦੇ ਹਾਂ। ਸੋ ਇਸੇ ਤਰ੍ਹਾਂ ਹੀ ਸਾਨੂੰ ਪ੍ਰੈਕਟੀਕਲ ਮਿਹਨਤ ਕਰਨੀ ਪਊਗੀ। ਜਿਹੜੇ ਇੱਧਰਲੇ ਉੱਧਰਲੇ ਫਜ਼ੂਲ ਦੇ ਅਸੀਂ ਮੀਨਸ ਅਡੋਪਟ ਕਰਦੇ ਹਾਂ, ਟੈਂਪਰਰੀ ਹੋ ਸਕਦਾ ਅਸੀਂ ਅਚੀਵ ਕਰ ਲਈਏ, ਪਰ ਲੌਂਗ ਰਨ ਦੇ ਵਿੱਚ ਸਾਨੂੰ ਉਹਦਾ ਕੋਈ ਫਾਇਦਾ ਨਹੀਂ ਹੁੰਦਾ, ਉਹਦਾ ਕੋਈ ਸਾਨੂੰ ਕੋਈ ਬੈਨੀਫਿਟ ਨਹੀਂ ਮਿਲਦਾ। ਕਮਾਈ ਜਿਹੜੀ ਹੈ ਨਾ, ਹੱਕ ਹਲਾਲ ਦੀ ਹੀ ਹਜਮ ਹੁੰਦੀ ਹੈ। ਹੱਕ ਹਲਾਲ ਦੀ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ, ਉਹ ਮਲਕ ਭਾਗੋ ਅਤੇ ਲਾਲੋ ਦੀ ਸਟੋਰੀ, ਜਿਹੜੀ ਹੱਕ ਹਲਾਲ ਦੀ ਕਮਾਈ ਹੈ ਨਾ, ਉਹਦੇ ਨਾਲ ਨੀਂਦ ਵਧੀਆ ਆਉਂਦੀ ਹੈ। ਜਦੋਂ ਅਸੀਂ 4 ਬੰਦਿਆਂ 'ਤੇ ਅਸੀਂ ਰੋਹ ਮਾਰ ਦਿੰਦੇ ਹਾਂ, 4 ਬੰਦੇ ਸਾਡੇ 'ਤੇ ਰੋਹ ਮਾਰ ਦਿੰਦੇ ਨੇ, ਸ਼ਾਮ ਨੂੰ ਬੋਤਲ ਖੋਲ੍ਹ ਕੇ ਪੀਂਦੇ ਹਾਂ ਅਤੇ ਅਸੀਂ ਕਹਿੰਦੇ ਬੜਾ ਮਜ਼ਾ ਆਇਆ, ਸਵੇਰੇ ਨੂੰ ਬਾਉਂਟਿੰਗਾਂ ਕਰਦੇ ਫਿਰਦੇ ਹਾਂ, ਸਵੇਰੇ ਉੱਠ ਕੇ ਸਾਨੂੰ ਪ੍ਰੋਬਲਮ ਆਉਂਦੀ ਹੈ। ਸੋ ਇਸ ਕਰਕੇ ਮੈਂ ਇਹ ਗੱਲ ਕਹਿਣਾ ਕਿ ਕੁਇਟ ਜੇ ਕਰਦੇ ਹੋ ਕੋਈ ਗੱਲ ਨਹੀਂ, ਕੁਇਟ ਕਰਕੇ, ਕੁਇਟ ਦਾ ਮਤਲਬ ਹੈ ਵੀ ਇੱਕ ਤੁਸੀਂ ਗੋਲ ਨੂੰ ਪ੍ਰਾਪਤ ਕਰ ਲਿਆ, ਉਹ ਤੁਹਾਨੂੰ ਗੋਲ ਠੀਕ ਨਹੀਂ ਗਿਆ, ਤੁਸੀਂ ਅਗਲੇ ਗੋਲ ਨੂੰ ਪ੍ਰਾਪਤ ਕਰ ਲਓ, ਇਹ ਤਾਂ ਕੋਈ ਬੁਰੀ ਚੀਜ਼ ਨਹੀਂ ਹੈ। ਪਰ ਅਲਟੀਮੇਟਲੀ ਮੈਂ ਇੱਕ IAS ਅਫਸਰ ਲੇਡੀ ਦੀ ਪੜ੍ਹ ਰਿਹਾ ਸੀ ਇੰਟਰਵਿਊ ਥੋੜ੍ਹੇ ਦਿਨ ਪਹਿਲਾਂ, ਉਹਨੇ ਦੱਸਿਆ ਕਿ ਮੈਂ ਸਭ ਕੁਝ ਠੀਕ ਠਾਕ ਸੀ ਪਰ ਮੈਨੂੰ ਖੁਸ਼ੀ ਨਹੀਂ ਮਿਲਦੀ ਸੀ। ਇਸ ਕਰਕੇ ਮੈਂ, ਕਿਉਂਕਿ ਬਚਪਨ ਦੇ ਵਿੱਚ ਮੈਨੂੰ ਘਰਦਿਆਂ ਦਾ ਮਾਹੌਲ ਉਸ ਤਰ੍ਹਾਂ ਸੀ, ਮੈਂ ਰਿਜ਼ਾਈਨ ਕਰਤਾ ਇੱਕ ਦਿਨ ਅਚਾਨਕ, ਦੇਖਿਆ ਵੀ ਇਹ ਤਾਂ ਭੱਜ ਨੱਠ ਹੀ ਹੈ, ਕੋਈ ਗੱਲ ਨਹੀਂ। ਅਤੇ ਜਾ ਕੇ ਮੈਂ ਜੰਗਲਾਂ 'ਚ ਚਲੀ ਗਈ, ਉੱਥੇ ਜੋ ਕੁਛ ਕੀਤਾ ਉੱਥੇ ਮੈਂ ਸ਼ਾਂਤੀ ਮੈਨੂੰ ਮਿਲੀ, ਅਤੇ ਹੁਣ ਮੈਂ ਬਹੁਤ ਖੁਸ਼ ਹਾਂ, ਲੈਕਚਰ ਦਿੰਦੀ ਹਾਂ, ਆਪਣੀ ਲਾਈਫ ਨੂੰ ਇੰਜੋਏ ਕਰਦੀ ਹਾਂ। ਸੋ ਇਸ ਕਰਕੇ ਆਪਣੀ ਜ਼ਿੰਦਗੀ ਦਾ ਗੋਲ ਫਿਕਸ ਕਰੋ, ਕਦੇ ਵੀ ਦਿਲ ਨਾ ਥੋੜ੍ਹਾ ਕਰੋ, ਮਿਹਨਤ ਕਰੋ, ਪਰਮਾਤਮਾ 'ਤੇ ਭਰੋਸਾ ਰੱਖੋ, ਅਤੇ ਜ਼ਰੂਰ ਤੁਸੀਂ ਆਪਣੇ ਗੋਲ ਦੇ ਵਿੱਚ ਅਚੀਵ ਕਰੋਗੇ। ਹੁਣ ਸੁਣੋ ਲਾਸਟ ਗਾਣਾ, ਅਤੇ ਗਾਣਾ ਮੇਰੇ ਘਰ ਥੋੜ੍ਹੇ ਜਿਹੇ ਮਿੰਟ ਦਾ ਹੀ ਹੈ, ਜੇ ਇੱਕ ਅੱਧਾ ਮਿੰਟ ਰਹਿ ਗਿਆ ਹੋਵੇ ਮੈਂ ਤੁਹਾਨੂੰ ਹੁਣ ਕਵਰ ਕਰ ਦੇਣਾ, ਆਪਾਂ ਨੈਕਸਟ ਵੀਕ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ। ਅਤੇ ਜੇ ਕੋਈ ਵੱਧ ਘੱਟ ਕਿਹਾ ਗਿਆ ਹੋਵੇ, ਮੇਰਾ ਸਿਰਫ ਪਰਪਜ਼ ਇਹ ਹੈ ਵੀ ਹੱਲਾਸ਼ੇਰੀ ਦੇਣ ਲਈ ਲੋਕਾਂ ਨੂੰ, ਕਿਉਂਕਿ ਮੈਂ ਵੀ ਗਰੀਬ ਘਰ 'ਚੋਂ ਪੈਦਾ ਹੋ ਕੇ ਚੰਗੀ ਥਾਂ 'ਤੇ ਵੈਲ ਸੈਟਲਡ ਹੋਇਆ, ਕੋਈ ਜ਼ਰੂਰੀ ਨਹੀਂ IAS IPS ਅਫਸਰ ਬਣ ਗਿਆ, ਪਰ ਜ਼ਿੰਦਗੀ ਦੇ ਵਿੱਚ ਦੱਬ ਕੇ ਖੁਸ਼ੀ ਹੈ, ਕੋਈ ਮਾੜਾ ਕੰਮ ਨਹੀਂ ਕੀਤਾ, ਕੋਈ ਕੀਤਾ ਨਹੀਂ, ਕਿਸੇ ਨਾਲ ਕੋਈ ਠੱਗੀ ਠੋਰੀ ਨਹੀਂ ਕੀਤੀ, ਅੱਜ ਜ਼ਿੰਦਗੀ ਦੇ ਵਿੱਚ ਸੁਰਖਰੂ ਹੋ ਕੇ ਜਾਵਾਂਗੇ, ਆਪਣੀਆਂ ਅੱਖਾਂ ਨਾਲ ਮਿਲਾ ਕੇ ਜਾਵਾਂਗੇ। ਸੋ ਇਸ ਕਰਕੇ ਚੰਗੇ ਕੰਮ ਕਰੋ, ਅਤੇ ਸੁਣੋ ਲਾਸਟ ਗਾਣਾ, ਨੈਕਸਟ ਵੀਕ ਆਪਾਂ ਕਿਸੇ ਹੋਰ ਟੌਪਿਕ 'ਤੇ ਗੱਲ ਕਰਾਂਗੇ। ਥੈਂਕ ਯੂ ਵੈਰੀ ਮੱਚ।
ਕਾਮਯਾਬ ਹਮ ਹੋਂਗੇ ਕਾਮਯਾਬ। किसी का नहीं डर किसी का एक दिन ओ मन में है विश्वास पूरा है विश्वास हम होंगे कामयाब एक दिन हम होंगे कामयाब हम होंगे
expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
हेलो जी, मेरा नाम सैबी सोडी है. हम आपके लिए बहुत अच्छा प्रोजेक्ट लेके आए हैं कैलेडन पे, स्टार्टिंग एट 1.4 मिलियन डिटैच होम्स. कैलेडन में ये है आपका मेफील्ड और मैकलॉगलिन के ऊपर है. प्लीज ज्यादा जानकारी के लिए आप हमें संपर्क करें 416-301-4691. बहुत सारे इंसेंटिव दिए जा रहे हैं, 9 फीट सीलिंग, ग्रेनाइट हॉर टॉप्स, ओक स्टेयर केसेस और एक्स्ट्रा इंसेंटिव अगर आप रेडियो का नाम लेते हैं तो हम दिला देंगे आपको. थैंक यू.
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ. ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ. ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ. ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਏਰੀਆ ਦੇ ਫੋਰਡ ਡੀਲਰ ਨੂੰ. ਅਜੀ
ਜੁਲਾਈ 21 ਅਤੇ 22 ਨੂੰ ਗਾਰਡਨ ਸਕੁਆਇਰ ਬ੍ਰੈਂਪਟਨ ਵਿਖੇ ਫ੍ਰੀ TD ਬੈਂਕ ਵਾਈਬ੍ਰੈਂਟ ਬ੍ਰੈਂਪਟਨ ਫੈਸਟੀਵਲ ਮੁੜ ਕੇ ਫਿਰ ਆ ਰਿਹਾ ਹੈ. ਮਿਲੋ ਪਾਕਿਸਤਾਨ ਦੇ ਮਸ਼ਹੂਰ ਫਨਕਾਰ ਫਲਕ ਸ਼ਬੀਰ, UK ਤੋਂ ਭੰਗੜਾ ਕਿੰਗ ਜੱਸੀ ਸਿੱਧੂ, ਸਲਮਾਨ ਖਾਨ ਅਤੇ ਬਾਲੀਵੁੱਡ ਦੇ ਹੋਰ ਕਈ ਅਦਾਕਾਰਾਂ ਲਈ ਪਲੇਬੈਕ ਸਿੰਗਰ ਅਮਨ ਤ੍ਰਿਖਾ, 150 ਤੋਂ ਵੀ ਵੱਧ ਲੋਕਲ ਆਰਟਿਸਟ, ਫੂਡ ਫੈਸਟੀਵਲ, ਸ਼ਾਪਿੰਗ, ਬੱਚਿਆਂ ਲਈ ਫ੍ਰੀ ਫੇਸ ਪੇਂਟਿੰਗ, ਡਾਂਸ ਵਰਕਸ਼ਾਪਸ, free entry, free parking, vibrantbrampton.ca.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ. ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ.
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ. ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000. ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ.
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ.
142 ਕੈਨੇਡੀ ਰੋਡ, ਬ੍ਰੈਂਪਟਨ, 9058747171.
ਲਓ ਜੀ, ਵੱਡਾ ਫੈਸਟੀਵਲ ਹੋਣ ਜਾ ਰਿਹਾ ਬਾਲੀਵੁੱਡ ਮੈਸਅਪ 21 ਤੇ 22 ਜੁਲਾਈ ਨੂੰ ਮਿਸ ਸਾਗਰ ਸੈਲੀਬ੍ਰੇਸ਼ਨ ਸਕੁਅਰ ਤੇ. ਇਹ ਇਵੈਂਟ ਬਿਲਕੁਲ ਫ੍ਰੀ ਆ, ਤੁਸੀਂ ਆਪਣਾ ਸਮਾਂ ਕੱਢ ਕੇ ਜਾਓ. ਸਕੁਅਰ ਗੋ ਟੂ ਟਰਮੀਨਲ ਤੋਂ ਸਿਰਫ 1 ਮਿੰਟ ਦੀ ਦੂਰੀ ਤੇ ਆ, ਕੋ ਟ੍ਰਾਂਜੈਕਟ ਦੇ ਜ਼ਰੀਏ ਤੇ ਸਿਰਫ $10 ਦੇ ਵਿੱਚ ਤੁਸੀਂ ਉਹ ਇਵੈਂਟ ਨੂੰ ਦੇਖ ਵੀ ਸਕਦੇ ਹੋ ਤੇ ਉੱਥੋਂ ਵਾਪਸ ਵੀ ਆ ਸਕਦੇ ਹੋ ਤੇ ਤੁਸੀਂ ਇੰਜੋਏ ਕਰ ਸਕਦੇ ਹੋ ਇਹਨਾਂ ਖੂਬਸੂਰਤ ਪਲਾਂ ਨੂੰ. 21 ਤੇ 22 ਜੁਲਾਈ ਨੂੰ ਮਿਸ ਸਾਗਰ ਸੈਲੀਬ੍ਰੇਸ਼ਨ ਸਕੁਅਰ ਗੋ ਟ੍ਰਾਂਜੈਕਟ ਦੇ ਜ਼ਰੀਏ.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ